गुरु नानक अंगद गुरु अमरदास पद बंद रामदास अर्जन गुरु वर श्री हर गोविंद हरे राय हर कृष्ण गुर तेग बहादुर चंद दसवें गोविंद सिंह गुरु नम चरण अरबिंद श्री गुर शब्द कमाए जिन जीते पंच विकार तिन संतन को बंदना सिर चरणन परतार एक कारा सतगुरु तेहे प्रसाद सच होए वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जिया दोहरा चंदू पीछे गुर कही सब माला इस पास कितक बरख बीते बहर अब हुआ के नाह आवास चंदू पीछे गुर कही
वाहिगुरु जी का खालसा वाहिगुरु जी की फतेह परम सत्कार योग गुरु खालसा सत संगत जी गुरु महाराज जी की कृपा नाल रहमत बख्शिश नाल अमृत वेले का सुंदर संज्ञान सज रहा है गुरबाणी शुरू सतगुरु साहब जी की प्रकाश सेवा हुई है उपरंत कुछ क समा रागी सिंह की रचना राही श्री आसा जी दे वार दे कुछ क श्लोकों शक्या शब्दों सहित कीर्तन होया है कीर्तन तो उपरंत अपना कुछ समा सतगुरु हरगोबिंद साहब जी का पावन पितर इतिहास पढ़ सुन रहे हां जिस इतिहास नूं सब तो पहला बाबा बुढ़ा साहब जी दी अंसवंश विचों भाई साहब भाई राम कौर जी ने गुरु कलगीधर पातशाह जी ज्योति जोत समाउण तों उपरंत जिहड़े कोई 13 जीवन मुक्त अवस्था वाले अंतर्मुख वृत्ति रखण वाले सन ना को बैरी नहीं बगाना सगल संग हमको बनियाई वाली अवस्था दे मालक सन उन्हां दे बेनती करन तों गुरु गोबिंद सिंह साहब महाराज तां हुण ज्योति जोत समा गए हुण ओह दर्शन तां हो नहीं सकदे भाई साहिब पाओ हुण श्री सरवण दर्शन कराओ इस तरह गुरु गोबिंद सिंह साहब महाराज ने संसार दे विच पटने साहिब के अवतार धारिया इस तों पहला जिवें हेमकुंड और हजूर साहिब वाली जगह बैठ के महान तप जप कीते इस तरह अवतार धारण तों बाद फिर जिवें पटने साहिब के बाल लीला कीती अनंतपुर साहिब के आके ਕਾਲਸੇ ਪੰਥ ਦੀ ਸਿਰਜਣਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਪੰਜ ਸ਼ੀਸ ਲਏ, ਪੰਜ ਪਿਆਰੇ ਬਣਾਏ ਦੁਸ਼ਟਾਂ ਨੂੰ ਦੰਡ ਦੇਣ ਲਈ, ਜੰਗਜਿਤ ਕੀਤੇ। ਇਸ ਤਰ੍ਹਾਂ ਸਾਰਾ ਜਿਹੜਾ ਮੁੱਢ ਤੋਂ ਲੈ ਕੇ ਅਖੀਰ ਤੱਕ ਪ੍ਰਸੰਗ ਸੁਣਾਓ। ਉਹ ਭਾਈ ਸਾਹਿਬ ਜੀ ਨੇ 13 ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਪਹਿਲਾਂ ਤਾਂ ਗੁਰੂ ਗ੍ਰੰਥ ਜੀ ਦਾ ਇਤਿਹਾਸ ਸੁਣਾਇਆ। ਉਦੋਂ ਬਾਅਦ ਫਿਰ ਸਿੰਘਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਤੁਹਾਡੇ ਬਾਬਾ ਸੰਗੁੱਡਾ ਸਾਹਿਬ ਜੀ ਨੂੰ ਇਹ ਬਚਨ ਸਨ ਵੀ ਤੁਹਾਨੂੰ ਨਹੀਂ ਕੋਈ ਸਾਡਾ ਲੁਕਿਆ ਰਹੇਗਾ, ਤੁਸੀਂ ਜਾਣ ਲਓਗੇ ਸਭ ਕੁਝ। ਇਸ ਕਰਕੇ ਜਿਵੇਂ ਹੱਥ 'ਤੇ ਕੋਈ ਬੇਲ ਜਾਂ ਔਲਾ ਰੱਖਿਆ ਹੋਵੇ, ਤੁਹਾਨੂੰ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਸਾਰੇ ਕੌਤਕਾਂ ਦਾ ਗਿਆਨ ਹੈ, ਪਤਾ ਹੈ। ਕਿਰਪਾ ਕਰੋ ਹੁਣ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਰਗੀਧਰ ਪਾਤਸ਼ਾਹ ਤੱਕ ਫੇਰ ਹੁਣ ਸਾਰਾ ਹੀ ਪ੍ਰਸੰਗ ਖੋਲ ਕੇ ਸੁਣਾ ਦਿਓ। ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਭਾਈ ਸਾਹਿਬ ਸਿੰਘ ਨੂੰ ਲਿਖਾਰੀ ਲਾ ਕੇ ਫਿਰ ਸਾਰਾ ਹੀ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਰਗੀਧਰ ਪਾਤਸ਼ਾਹ ਤੱਕ ਖੋਲ ਖੋਲ ਕੇ ਸੁਣਾਇਆ। ਉਸ ਵਾਰਤਕ ਇਤਿਹਾਸ ਦਾ ਅੱਗੇ ਜਿਹੜਾ ਉਲੱਥਾ ਹੈ ਉਹ ਛੰਦਾਬੰਦੀ ਵਿੱਚ ਤਥਾ ਕਾਵਿ ਦੇ ਨਿਯਮਾਂ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਇਸ ਪੁਸਤਕ ਦਾ ਨਾਮ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਰੱਖਿਆ ਵੀ ਗੁਰੂ ਕਾ ਜਿਹੜਾ ਤੇਜ ਪ੍ਰਤਾਪ ਹੈ, ਜਿਵੇਂ ਸੂਰਜ ਦਾ ਪ੍ਰਤਾਪ ਹੈ ਨਾ, ਸੂਰਜ ਦਾ ਪ੍ਰਕਾਸ਼ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਦਾ ਵੀ ਸੂਰਜ ਵਾਂਗ ਤੇਜ ਪ੍ਰਤਾਪ ਹੈ, ਪ੍ਰਕਾਸ਼ ਹੈ ਵੀ ਇਹ ਪੁਸਤਕ ਵਿੱਚ। ਸੋ ਐਸਾ ਜਿਹੜਾ ਗੁਰਪ੍ਰਤਾਪ ਸੂਰਜ ਨਾਵੇਂ ਪੁਸਤਕ ਹੈ ਉਹ ਆਪਾਂ ਮੁੜ ਤੋਂ ਪ੍ਰਾਰੰਭ ਕੀਤਾ ਹੈ, ਜਿਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਹੁਣ 6ਵੇਂ ਪਾਤਸ਼ਾਹ ਦੀ ਜਿਹੜੀ ਸਾਰੀ ਕਥਾ, ਸਾਰਾ ਇਤਿਹਾਸ ਛੰਦਾਵਲੀ ਵਿੱਚ ਲਿਖਿਆ ਹੈ ਉਹ ਆਪਾਂ ਸੁਣ ਰਹੇ ਹਾਂ। ਕੱਲ ਦੇ ਇਤਿਹਾਸ ਵਿੱਚ ਪ੍ਰਸੰਗ ਸੁਣ ਹੀ ਲਿਆ ਹੈ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਪਾਤਸ਼ਾਹ ਦੀ ਸਭਾ ਵਿੱਚ ਉਹ ਚੌਂਕੀ ਉੱਪਰ ਸੱਜ ਬੈਠੇ ਨੇ ਤੇ ਹੱਥ ਵਿੱਚ ਮਹਾਰਾਜ ਦੇ ਸੱਜੇ ਉਹ ਸਿਮਰਨਾ ਜਿਹਾ ਫੜਿਆ ਹੈ, ਕਿਤੇ ਉਸ ਨੂੰ ਉੱਪਰ ਨੂੰ ਚੁੱਕ ਲੈਂਦੇ, ਕਿਤੇ ਗੋਡੇ ਉੱਪਰ ਹੱਥ ਜਿਹਾ ਰੱਖ ਲੈਂਦੇ, ਉਹਨੂੰ ਚੰਚਲ ਕਰ ਰਹੇ, ਹਿਲਾ ਚਲਾ ਰਹੇ। ਤੇ ਜਿਹੜਾ ਸਿਮਰਨਾ ਸੀ ਉਹ ਕਪੂਰਾਂ ਦਾ ਬਣਿਆ ਹੋਇਆ ਸੀ, ਕੈਰਵੇ ਦਾ ਬਣਿਆ ਹੋਇਆ ਸੀ, ਜਿਹੜਾ ਬੜਾ ਚਮਕੀਲਾ ਪੱਥਰ ਹੁੰਦਾ। ਤੇ ਇਸ ਤਰ੍ਹਾਂ ਲਾਲ ਤੇ ਪੀੜੇ ਜੀ ਇਹਦੇ ਵਿੱਚੋਂ ਭਾਜੀ ਮਾਰਦੀ ਹੁੰਦੀ ਹੈ। ਗੁਰੂ ਮਹਾਰਾਜ ਨੇ ਦਿਖਾ ਕੇ ਇਹਦਾ ਮਨ ਮੋਹ ਲਿਆ ਹੈ। ਕਹਿਣ ਲੱਗਿਆ, ਮਹਾਰਾਜ ਜਿਹੜਾ ਤੁਹਾਡੇ ਹੱਥ ਵਿੱਚ ਸਿਮਰਨਾ ਹੈ ਐਸ ਦੇਸ਼ ਦਾ ਤਾਂ ਨਹੀਂ, ਇਹ ਤਾਂ ਬਾਹਰੋਂ ਦੂਰੋਂ ਦੇਸ਼ਾਂ ਤੋਂ ਆਇਆ ਹੈ, ਬੜਾ ਕੀਮਤੀ ਲੱਗਦਾ ਹੈ। ਮਹਾਰਾਜ ਕਹਿੰਦੇ, ਹਾਂ ਤੂੰ ਵੀ ਪਛਾਣ ਲਿਆ ਹੈ, ਦੂਰਾਂ ਹੀ ਕੋਈ ਗੁਰੂ ਕਾ ਸਿੱਖ ਆਇਆ ਸੀ ਤੇ ਉਹਨੇ ਮਹਾਰਾਜ ਭੇਟਾ ਕਰਕੇ ਸਾਨੂੰ ਬੇਨਤੀ ਕਰ ਦਿੱਤੀ ਕਿ ਮਹਾਰਾਜ ਤੁਸੀਂ ਇਹਨੂੰ ਹੱਥ ਵਿੱਚ ਰੱਖਿਆ ਕਰੋ। ਉਹ ਸਿੱਖ ਦੀ ਬੇਨਤੀ ਨੂੰ ਮੰਨ ਕੇ ਅਸੀਂ ਵੀ ਇਹ ਸਿਮਰਨਾ ਹੱਥ ਵਿੱਚ ਰੱਖਦੇ ਹਾਂ, ਜਿੱਥੇ ਬਾਲਾ ਤੇ ਸਿਮਰਨ ਦੀ ਲੋੜ ਤਾਂ ਹੈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸਾਰ ਸਿਧਾਂਤ ਸਾਸ ਸਾਸ ਸਿਮਰੋ ਗੋਬਿੰਦ, ਸਵਾਸ ਸਵਾਸ ਮਣਕਾ ਹੀ ਹੈ, ਇਹਦੇ ਨਾਲ ਗੋਬਿੰਦ ਸਿਮਰੀ ਜਾਓ, ਬਸ ਬਾਲਾ ਫਿਰ ਰਹੀ ਹੈ, ਸਿਮਰਨਾ ਫਿਰ ਰਿਹਾ ਹੈ। ਸਿੱਖ ਦੀ ਭਾਵਨਾ ਹੈ, ਇਸ ਕਰਕੇ ਇਹਨੂੰ ਹੱਥ ਵਿੱਚ ਰੱਖਦੇ। ਉਹਨੇ ਕਿਹਾ ਸੀ ਵੀ ਮਹਾਰਾਜ ਇੱਧਰ ਉੱਧਰ ਨਹੀਂ ਕਰਨਾ, ਦੇਣਾ ਨਹੀਂ ਕਿਸੇ ਨੂੰ। ਫਿਰ ਕਹਿਣ ਲੱਗਾ, ਜੀ ਇਹੋ ਜਿਹਾ ਇਹ ਜਿਵੇਂ ਮਣਕਾ ਸੋਹਣਾ ਹੈ, ਤੁਸੀਂ ਆਪਣੇ ਖਜ਼ਾਨੇ ਚੋਂ ਤੁਸੀਂ ਲੱਭੋ ਤੇ ਇੱਕ ਮਣਕਾ ਮੈਨੂੰ ਵੀ ਇਹੋ ਜਿਹਾ ਕੀਮਤੀ ਦਿਓ ਉਹਦੇ ਨਾਲ ਮੈਨੂੰ ਦੋ ਲਾਭ ਹੋਣਗੇ। ਇੱਕ ਤਾਂ ਮੈਂ ਸਿਮਰਨੇ ਦੇ ਵਿੱਚ ਪਾ ਕੇ ਉਸਨੂੰ ਮਾਲਾ ਵਿੱਚ ਪਾ ਕੇ ਮੇਰੂ ਮਣਕਾ ਕਰ ਲਵਾਂਗਾ, ਸ਼੍ਰੋਮਣੀ ਮਣਕਾ। ਜਦੋਂ ਮੈਂ ਮਾਲਾ ਲਿਆ ਕਰਾਂਗਾ, ਮੇਰੂ ਮਣਕੇ ਨੂੰ ਦੇਖ ਕੇ ਇੱਕ ਤਾਂ ਤੁਸੀਂ ਯਾਦ ਆ ਜਾਇਆ ਕਰੋਗੇ ਵੀ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਤੇ ਦੂਜਾ ਹੈ ਮਾਲਾ ਵੀ ਤੁਹਾਡੇ ਹੱਥਾਂ ਦਾ। ਜਦੋਂ ਇਹ ਬਖਸ਼ ਮਣਕਾ ਹੋਏਗਾ, ਇਹਨੂੰ ਹੱਥ ਲੱਗੇ, ਹੱਥ ਛੋਏ ਹੋਣਗੇ, ਫਿਰ ਮੇਰੀ ਰੱਖਿਆ ਹੋਊਗੀ, ਸਹਾਇਤਾ ਹੋਊਗੀ, ਕੋਈ ਡਰ ਭੈ ਨਹੀਂ ਹੋਊਗਾ, ਦੋ ਲਾਭ ਹੋ ਜਾਣਗੇ। ਤੁਸੀਂ ਚੇਤੇ ਆਇਆ ਕਰੋਗੇ, ਦੂਜਾ ਮੇਰੀ ਹਰ ਤਰ੍ਹਾਂ ਕਰਕੇ ਰੱਖਿਆ ਹੋਊਗੀ। ਗੁਰੂ ਮਹਾਰਾਜ ਨੇ ਉਸ ਵੇਲੇ ਕਿਹਾ ਵੀ ਤੂੰ ਇੱਕ ਮਣਕੇ ਦੀ ਗੱਲ ਕਰਦਾ ਹੈ, ਤੈਨੂੰ ਪਤਾ ਹੀ ਹੈ ਅਜੇ ਚੰਦੂ ਦੀਵਾਨ ਜਿਹੜਾ ਸਭ ਤੋਂ ਤੂੰ ਅੱਗੇ ਵਧਾਇਆ ਹੈ, ਇਹਦੇ ਘਰ ਦੇ ਸਾਡੇ ਪਿਤਾ ਸਤਿਗੁਰੂ ਜੀ ਗਏ ਸਨ ਤੇ ਉੱਥੇ ਹੀ ਉਹਨਾਂ ਨੂੰ ਸ਼ਹੀਦ ਕਰਤਾ ਸੀ, ਉਹਨਾਂ ਦੇ ਗਲ ਵਿੱਚ ਬਹੁਤ ਕੀਮਤੀ ਇਹਦੇ ਨਾਲੋਂ ਮਾਲਾ ਪਾਈ ਹੋਈ ਸੀ, ਉਹਦੇ ਘਰੇ ਹੈ, ਤੇ ਤੂੰ ਉਹੀ ਮਾਲਾ ਹੀ ਮੰਗਾ ਲਾ, ਮਣਕੇ ਦੀ ਕੀ ਗੱਲ ਹੈ। ਉਸ ਵੇਲੇ ਕਹਿਣ ਲੱਗਿਆ ਮਹਾਰਾਜ, ਜਿਹੜਾ ਮੀਆਂ ਮੀਰ ਪੀਰ ਹੈ ਉਸਨੇ ਵੀ ਇਹ ਸਾਰੇ ਜਿਵੇਂ ਨੇ ਸ਼ਰਾਰਤ ਕੀਤੀ ਮੈਨੂੰ ਔਰ ਦਿੱਲੀ ਆ ਕੇ ਦੱਸ ਦਿੱਤੀ ਸੀ, ਮੈਂ ਤਾਂ ਚਾਰ ਘੜੀਆਂ ਉਹਨਾਂ ਦੇ ਸਭਾ ਵਿੱਚ ਮੁਕਾ ਕੇ ਦਰਸ਼ਨ ਕੀਤੇ, ਬਚਨ ਬਿਲਾਸ ਸੁਣੇ ਸੀ, ਉਦੋਂ ਬਾਅਦ ਮੈਨੂੰ ਨਹੀਂ ਪਤਾ ਵੀ ਕਿਵੇਂ ਇਹਨੇ ਕਰਿਆ ਆ। ਮੁਝੇ ਭਾਵੇਂ ਇਹਨੂੰ ਸਾਰਾ ਪਤਾ ਸੀ, ਸ਼ਰਾਰਤ ਸੀ, ਪਰ ਸਤਿਗੁਰੂ ਮਹਾਰਾਜ ਦੇ ਕੋਲ ਝੂਠ ਬੋਲ ਰਿਹਾ। ਮਹਾਰਾਜ ਕਹਿੰਦੇ ਕੋਈ ਨਾ, ਜਿਹੜਾ ਇਹ ਕੁਛ ਕਰਿਆ ਕਰਿਆ ਇਹ ਤਾਂ ਇਹਦਾ ਲੋਖਾ ਜੋਖਾ ਅਗਲੀ ਦਰਗਾਹ ਵਿੱਚ ਹੋਊਗਾ। ਇੱਥੇ ਵੀ ਜਿਹੜਾ ਇਹ ਮਹਾਨ ਭਿਆਨਕ ਕਰਮ ਪਾਪ ਕੀਤਾ ਉਹਦਾ ਫਲ ਮਿਲੇਗਾ ਦੁਸ਼ਟ ਨੂੰ, ਤੇ ਅੱਗੇ ਵੀ ਕੋਈ ਹਿਸਾਬ ਕਿਤਾਬ ਮੁੱਕੇ ਨੇ, ਬਾਕੀ ਰਹਿ ਜਾਏਗਾ। ਫਿਰ ਡਰਿਆ ਹੈ, ਉਸ ਵੇਲੇ ਫਿਰ ਡਰਦੇ ਹੋਏ ਨੇ ਸਤਿਗੁਰੂ ਕੋਲ ਬੇਨਤੀਆਂ ਕੀਤੀਆਂ ਕਿ ਮਹਾਰਾਜ ਮੈਨੂੰ ਨਾ ਕੁਛ ਕਹੋ। ਇਧਰ ਚੰਦੂ ਨੂੰ ਬੁਲਾ ਕੇ ਕਹਿਣ ਲੱਗੇ ਵੀ ਆਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਸਿਮਰਨਾ ਫੜਿਆ, ਇਹੋ ਜਿਹਾ ਕੋਈ ਦੇਖ ਕੇ ਤੂੰ ਕਰੋ ਮਣਕਾ ਲੱਭ ਕੇ ਲਿਆ। ਇਹ ਕਹਿਣ ਲੱਗਾ ਇਹਦੇ ਨਾਲ ਵੀ ਕੀਮਤੀ ਲਿਆ ਦਿੰਦਾ, ਹੁਣੇ ਕੁਛ ਕਹਿ ਕੇ ਚਲਿਆ ਗਿਆ। ਘਰੇ ਜਾ ਕੇ ਦਾਸ ਨੂੰ ਕਿਹਾ ਵੀ ਉਹ ਜਿਹੜੀ ਮਾਲਾ ਹੈ ਨਾ ਉਹ ਲੱਭ ਕੇ ਲਿਆ। ਰੱਬ ਦੀ ਨੇਤ ਚੂਹੇ ਨੇ ਕਹਿੰਦੇ ਉਹ ਘੱਟ ਵੱਢ ਦਿੱਤੀ ਹੈ, ਕੀਚੜੀਆਂ ਜਿਹੀਆਂ ਕਰ ਦਿੱਤੀਆਂ, ਨਿੱਕੇ ਨਿੱਕੇ ਟੋਟੇ ਜੇ ਬਣਾ ਦਿੱਤੇ। ਤੇ ਉਹ ਚੂਹੇ ਦੀ ਖੁੱਡ ਜੀ ਦੇਖ ਕੇ ਉਹਦੀ ਵੀ ਥੋੜੀ ਬਹੁਤੀ ਢੂੰਡ ਕੀਤੀ ਵੀ ਚਲੇ ਕਦਾ ਮਣਕਾ ਲੱਭ ਵੀ ਜਾਏ। ਪਰ ਦੁਸ਼ਟ ਨੂੰ ਡੰਡ ਮਿਲਣਾ ਸੀ, ਜਿਸ ਕਰਕੇ ਉਹ ਐਸਾ ਪਹਿਲਾਂ ਹੀ ਭਾਣਾ ਵਰਤ ਗਿਆ। ਫਿਰ ਬਾਜ਼ਾਰ ਵੇਲ ਨੂੰ ਭੇਜੇ ਵੀ ਛੇਤੀ ਦੇ ਕੇ ਲੱਭ ਕੋ ਲਿਆਏ ਮਣਕੇ। ਤੇ ਮਹਾਰਾਜ ਦੇ ਸਿਮਰਨੇ ਵਰਗਾ ਜਿਹੜਾ ਕੋਈ ਮਣਕਾ ਸੀ ਉਹ ਜਿਹਾ ਕੋਈ ਮਿਲੇ ਨਾ, ਹੁਣ ਉਹ ਤਾਂ ਬਾਹਰੋਂ ਆਇਆ ਹੋਇਆ ਸੀ। ਇਸ ਤਰ੍ਹਾਂ ਕਾਫੀ ਸਮਾਂ ਲੱਗ ਗਿਆ। ਉਧਰ ਜਹਾਂਗੀਰ ਨੇ ਉਡੀਕ ਕਰਦਿਆਂ ਫੇਰ ਆਪਣਾ ਕੋਈ ਸਿਪਾਹੀ ਸੇਵਕ ਭੇਜਤਾ ਵੀ ਪਤਾ ਕਰ ਆਇਆ ਕਿਉਂ ਨਹੀਂ ਹੈ। ਜਿਵੇਂ ਉਹ ਦਾਸ ਨੂੰ ਭੇਜ ਦਿੱਤਾ, ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਚੰਦੂ ਮਣਕਾ ਜਾ ਲੈਣ ਚਲਿਆ ਗਿਆ ਸੀ, ਬਾਅਦ ਵਿੱਚ ਸਾਰੀ ਗੱਲਬਾਤ ਮਾਲਾ ਦੀ ਖੋਲ ਦਿੱਤੀ। ਜਿਵੇਂ ਫਿਰ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਜਹਾਂਗੀਰ ਨੇ ਪਕੜਾਇਆ, ਹਵਾਲੇ ਕੀਤਾ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਸੀ ਮਨ ਚਿੱਤ ਲਾ ਕੇ ਸੁਣੀਏ ਜੀ।
ਚੰਦੂ ਪੀਛੇ ਗੁਰ ਕਹੀ।
ਜਦੋਂ ਚੰਦੂ ਤਾਂ ਘਰ ਵੱਲ ਨੂੰ ਚਲਿਆ ਗਿਆ ਉਹ ਮਣਕੇ ਦੀ ਢੂੰਡ ਪਛਾਣ ਕਰਨ ਲਈ, ਤੇਜ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੰਦੂ ਦੇ ਜਾਣ ਤੋਂ ਬਾਅਦ ਇਹ ਗੱਲ ਕਹਿ ਦਿੱਤੀ ਪਾਤਸ਼ਾਹ ਨੂੰ
ਸਭ ਮਾਲਾ ਇਸ ਪਾਸ
ਇਹ ਜਿਹੜੀ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੀ ਗਲ ਵਿਚ ਪਾਉਣ ਵਾਲੀ ਮਾਲਾ ਸੀ ਬਣੀ ਬਣਾਈ ਸਾਰੀ ਇਸ ਦੇ ਕੋਲ ਹੈ
ਕਿਤਕ ਬਰਖ ਬੀਤੇ ਬਾਹਰ
ਇਸ ਤਰ੍ਹਾਂ ਸਾਡੇ ਪਿਤਾ ਸਤਿਗੁਰੂ ਸਾਹਿਬ ਜੀ ਨੂੰ ਜੋਤੀ ਜੋਰ ਸਮਾਇਆ ਹੋਇਆ ਫਿਰ ਕਹਿੰਦੇ ਕਾਫੀ ਸਾਲ ਬੀਤ ਗਏ ਹੈ ਭਾਵ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਏ ਸਨ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੀ ਸਿਰ ਉਮਰ ਹੈ 11 ਸਾਲ ਦੀ ਸੀ ਤੇ ਹੁਣ ਜਿਸ ਵੇਲੇ ਆ ਗੱਲਬਾਤ ਕੀਤੀ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 18 ਸਾਲ ਦੇ ਹੋ ਗਏ ਸਨ ਯਾਨੀ ਇਸ ਤਰ੍ਹਾਂ ਉਹ 11 ਸਾਲ ਤੋਂ ਹੁਣ 18 ਸਾਲ ਹੈ ਵੀ ਤੁਸੀਂ ਲਾ ਲਓ 8 ਸਾਲ ਤੋਂ ਬਾਅਦ ਦੀ ਗੱਲ ਹੈ ਵੀ ਮਹਾਰਾਜ ਕਹਿ ਰਹੇ ਵੀ ਇਸ ਤਰ੍ਹਾਂ ਵੀ ਉਹ ਮਾੜਾ ਇਹਦੇ ਘਰ ਦੇ ਵਿੱਚ ਹੈ ਉੱਥੇ ਘਰ ਦੇ ਵਿੱਚ ਹੀ ਪਈ ਹੋਈ ਕਾਫੀ ਸਾਲ ਹੁਣ ਫਿਰ ਲੰਘ ਗਏ ਹਨ
ਅਬ ਹੋਇ ਕੈ ਨਾ ਅਹਵਾਸ
8 ਸਾਲ ਹੋ ਗਏ ਇਹਦੇ ਘਰੇ ਮਾਲਾ ਪਈਆਂ ਹੋਈਆਂ ਹੁਣ ਪਤਾ ਨੀ ਵੀ ਇਹਦੇ ਘਰੇ ਉਹ ਮਾਲਾ ਹੋਵੇ ਕਿ ਨਾ ਹੋਵੇ ਉਂਝ ਸਾਡੇ ਪਿਤਾ ਗੁਰੂ ਜੀ ਇਹਦੇ ਘਰੇ ਹੀ ਸਮਾਏ ਸਨ ਤੇ ਇਹਦੇ ਘਰ ਦੇ ਵਿਚ ਹੀ ਸਾਰਾ ਕੁਛ ਉਹਨਾਂ ਦਾ ਮਾਲਾ ਸੇਤ ਰਹਿ ਗਿਆ ਸੀ
ਚੌਪਈ ਤਿਸ ਮਾਲਾ ਕੋ ਮਨ ਕਾ ਆਵੇ
ਇਹ ਵੀ ਜਹਾਂਗੀਰ ਪਾਤਸ਼ਾਹ ਜੋ ਸਾਡੇ ਪਿਤਾ ਗੁਰੂ ਜੀ ਦੇ ਗਲ ਵਿਚ ਪਾਉਣ ਵਾਲੀ ਮਾਲਾ ਸੀ ਉਸ ਮਾਲਾ ਦਾ ਜੇ ਕਹਿੰਦੇ ਇੱਕ ਮਣਕਾ ਵੀ ਇਹ ਚੰਦੂ ਦੇ ਰਾਹੀਂ ਆ ਜਾਵੇ
ਹਮ ਪਛਾਣ ਲੈ ਹੈ ਦੁੱਤ ਪਾਵੇ
ਉਹ ਅਸੀਂ ਝੱਟ ਪੱਟ ਪਛਾਣ ਲਵਾਂਗੇ ਵੀ ਹਾਂ ਇਹ ਪਿਤਾ ਸਤਿਗੁਰੂ ਦੀ ਮਾਲਾ ਦਾ ਮਣਕਾ ਹੈ ਕਿਉਂਕਿ ਉਹ ਬੜਾ ਕੀਮਤੀ ਮਣਕਾ ਹੋਵੇਗਾ ਬੜੀ ਸੋਭਾ ਪਾਉਂਦਾ ਹੋਵੇਗਾ
ਜੇ ਇੱਕ ਲਿਆਵੇ ਲਿਹੋ ਸਭ ਮਾਲਾ
ਇਹ ਜਹਾਂਗੀਰ ਪਾਤਸ਼ਾਹ ਜੇ ਇੱਕ ਮਣਕਾ ਵੀ ਲੈ ਆਵੇ ਤੇ ਫਿਰ ਜੋ ਸਾਡੇ ਪਿਤਾ ਸਤਿਗੁਰੂ ਦੀ ਮਾਲਾ ਹੈ ਉਹ ਸਾਰੀ ਦੀ ਸਾਰੀ ਤੁਸੀਂ ਇਹਦੇ ਕੋਲੋਂ ਮੰਗਾ ਕੇ ਲੈ ਲਿਓ
ਨਹ ਇਸ ਦੇਸ਼ ਜਮੋਲ ਬਿਸਾਲਾ
ਕਿਉਂਕਿ ਉਹ ਜਿਹੜੀ ਮਾਲਾ ਸੀ ਉਹ ਤਾਂ ਬਹੁਤੇ ਮੁੱਲ ਦੀ ਸੀ ਇਸ ਦੇਸ਼ ਵਿਚ ਸਾਡੇ ਭਾਰਤ ਵਿਚ ਨਹੀਂ ਉਹ ਮਿਲ ਸਕਦੀ ਉਹ ਤਾਂ ਬਾਹਰਲੇ ਦੇਸ਼ ਤੋਂ ਆਈ ਹੋਈ ਸੀ
ਇਸ ਪਾਪੀ ਨੇ ਸੁਧ ਨਾ ਜਨਾਈ
ਦੇਖ ਲਾ ਵੀ ਜਹਾਂਗੀਰ ਪਾਤਸ਼ਾਹ ਜਿਹੜਾ ਤੇਰਾ ਚੰਦੂ ਦਵਾਨ ਐਡਾ ਵੱਡਾ ਪਾਪੀ ਹੈ ਸਾਡੇ ਪਿਤਾ ਨੂੰ ਕਰਦੇ ਵੀ ਸ਼ਹੀਦ ਕਰਨ ਦੀ ਇਹਨੇ ਖਬਰ ਹੀ ਨੀ ਸੁਣਾਈ ਹੈ
ਕਰੀ ਅਵਗਿਆ ਉਚਿਤ ਸਜਾਈ
ਇਸ ਤਰ੍ਹਾਂ ਸਾਡੇ ਪਿਤਾ ਸਤਿਗੁਰੂ ਦੀ ਬੜੀ ਨਿਰਾਦਰੀ ਬੇਅਦਬੀ ਕੀਤੀ ਹੈ ਇਸ ਕਰਕੇ ਬੜੀ ਤਕੜੀ ਸਜ਼ਾ ਦੇ ਯੋਗ ਹੈ
ਸੁਨਤ ਸਾਹ ਕਹਿ ਲਿਆਵਨ ਦੇਹੂ
ਹਾਂ ਜਹਾਂਗੀਰ ਪਾਤਸ਼ਾਹ ਨੇ ਸੁਣ ਕੇ ਕਿਹਾ ਕਿ ਮਹਾਰਾਜ ਇੱਕ ਵਾਰੀ ਆ ਮਣਕਾ ਜਾ ਲਿਆਉਣ ਦਿਓ ਤੁਸੀਂ ਇਸ ਨੂੰ
ਜਸ ਆਵੇ ਤਸ ਪਰਖ ਕਰੇ
ਇਸ ਤਰ੍ਹਾਂ ਦਾ ਮਣਕਾ ਲੈ ਕੇ ਆਏਗਾ ਉਸ ਤਰ੍ਹਾਂ ਦਾ ਤੁਸੀਂ ਪਰਖ ਕਰ ਲਿਓ ਉਹਦੀ ਪ੍ਰੀਖਿਆ ਕਰ ਲਓ ਵੀ ਹਾਂ ਤੁਹਾਡੇ ਪਿਤਾ ਸਤਿਗੁਰੂ ਦੀ ਮਾਲਾ ਵਿਚੋਂ ਇਹ ਮਣਕਾ ਹੈ
ਆਗੇ ਸੁਣੀ ਪੀਰ ਤੇ ਬਾਤ
ਆਪ ਜੀ ਤੋਂ ਮਹਾਰਾ ਅੱਗੇ ਕਿ ਪਹਿਲਾਂ ਜਿਹੜਾ ਮੀਆਂ ਮੀਰ ਪੀਰ ਹੈ ਉਹਦੇ ਪਾਸੋਂ ਵੀ ਆਪ ਜੀ ਦੇ ਪਿਤਾ ਸਤਿਗੁਰੂ ਦੇ ਸ਼ਹੀਦ ਕਰਨ ਦੀ ਮੈਂ ਸਾਰੀ ਗੱਲਬਾਤ ਸੁਣੀ ਹੋਈ
ਜਿਮ ਇਨ ਕਰੇ ਕਪਟ ਕੇ ਕਾਤ
ਇਸ ਤਰ੍ਹਾਂ ਮਹਾਰਾ ਇਹ ਚੰਦੂ ਦੀਵਾਨ ਨੇ ਛਲਫਲ ਕਰਕੇ ਮਾਰਨ ਦੇ ਤਰੀਕੇ ਕੀਤੇ ਹਨ
ਜੇ ਅਪਰਾਧੀ ਹੈ ਤੁਮਾਰਾ
ਗੁਰੂ ਹਰਗੋਬਿੰਦ ਸਾਹਿਬ ਜੀ ਜੇ ਚੰਦੂ ਦੀਵਾਨ ਤੁਹਾਡਾ ਵੱਡਾ ਅਪਰਾਧੀ ਹੈ ਗੁਨਾਹਗਾਰ ਹੈ
ਆਪ ਸੰਭਾਰੋ ਜਉ ਔਰ ਤਾਰਾ
ਆਪ ਮਹਾਰਾ ਹਿਰਦੇ ਵਿਚ ਧਾਰਦੇ ਹੋ ਹਿਰਦੇ ਵਿਚ ਖਿਆਲ ਰੱਖਦੇ ਹੋ ਮਹਾਰਾ ਮੈਂ ਸਪਸ਼ਟ ਕਹਿ ਰਿਹਾ ਆ ਜਾਏਗਾ ਇਹਨੂੰ ਸੰਭਾਲ ਲਿਓ ਤੁਸੀਂ ਲੈ ਲਿਓ
ਸੀਸ ਹਮਾਰੇ ਫਰਜ਼ ਨਾ ਰਹੇ
ਇਸ ਕਰਕੇ ਮੇਰੇ ਸਿਰ ਤੇ ਕੋਈ ਫਰਜ਼ ਦਾ ਨਾ ਰਹੇ ਮੇਰੇ ਸਿਰ ਤੇ ਕੋਈ ਦੋਸ਼ ਨਾ ਰਹੇ
ਜਿਮ ਕੀਨਾ ਤਿਮ ਫਲ ਕੋ ਲਹੈ
ਦੁਸ਼ਟ ਨੇ ਪਾਪ ਰੂਪ ਕਰਮ ਕੀਤਾ ਉਸੇ ਤਰ੍ਹਾਂ ਦਾ ਫਲ ਦੁੱਖ ਰੂਪੇ ਲੈ ਲਵੇ
ਇਮ ਕਹਿ ਨਾਰ ਪੁਨ ਔਰ ਪਠਾਇਓ।
ਇਸ ਤਰ੍ਹਾਂ ਜਹਾਂਗੀਰ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਕੇ ਇੱਕ ਪੁਰਸ਼ ਨੂੰ ਹੋਰ ਭੇਜਿਆ ਚੰਦੂ ਵੱਲ।
ਚੰਦ ਸਦਨ ਕਿਉਂ ਬਿਲਮ ਲਗਾਇਓ।
ਵੀ ਜਾ ਕੇ ਚੰਦੂ ਕਿਉਂ ਆਪਣੇ ਘਰ ਦੇ ਵਿਚ ਕਿਉਂ ਦੇਰੀ ਲਗਾਈ ਹੈ।
ਆਨਾ ਸੀਗਰ ਗਯੋ ਤਬ ਤਾਂ
ਕਿਹਾ ਵੀ ਛੇਤੀ ਦੇ ਕੇ ਚੰਦੂ ਨੂੰ ਬੁਲਾ ਕੇ ਲਿਆ। ਸੁਣਦਿਆਂ ਸਰ ਦੌੜ ਕੇ ਗਿਆ ਦਾਸ।
ਉਠ ਦੀਵਾਨ ਕਿਉਂ ਬੈਠਿਓ ਆਏ।
ਦਾਸ ਨੇ ਜਾ ਕੇ ਕਿਹਾ ਉਹ ਦੀਵਾਨ ਉਠ ਖੜੋ, ਇੱਥੇ ਕਿਉਂ ਬੈਠਾ ਹੈ।
ਸ਼ਾਹ ਯਾਦ ਕਰ ਬਾਰੰਬਾਰੀ।
ਉਧਰ ਪਾਤਸ਼ਾਹ ਸਭਾ ਵਿਚ ਬੈਠਾ ਬਾਰ ਬਾਰ ਤੈਨੂੰ ਚੇਤੇ ਕਰੀ ਜਾ ਰਿਹਾ
ਹੈ ਕੇ ਨਹੀਂ ਦੇਹ ਅਰਜ ਗੁਜਾਰੀ।
ਤੇਰੇ ਘਰ ਦੇ ਵਿਚ ਕੋਈ ਮਣਕਾ ਹੈਗਾ ਕੇ ਨਹੀਂ ਹੈਗਾ, ਇਹ ਜਾ ਕੇ ਬੇਨਤੀ ਕਰ ਦੇ ਕਹਿ ਦੇ।
ਦੇਖਿਓ ਨਰ ਜਬ ਦੁਤੀਏ ਪਠਾਇਓ।
ਚੰਦੂ ਭਗਵਾਨ ਨੇ ਦੇਖਿਆ ਵੀ ਪਾਤਸ਼ਾਹ ਨੇ ਹੁਣ ਦੂਸਰਾ ਪੁਰਸ਼ ਭੇਜ ਦਿੱਤਾ ਹੈ।
ਚਿੰਤਾ ਬਸੀ ਤਰਾਸ ਕੁਛ ਪਾਇਓ।
ਚਿੰਤਾ ਦੇ ਬਸ ਹੋ ਗਿਆ, ਅਧੀਨ ਹੋ ਗਿਆ, ਕੋਈ ਡਰ ਜਾ ਪਾਇਆ ਹੈ ਚੰਦੂ ਨੇ।
ਘਰ ਤੇ ਚੱਲਿਓ ਸ਼ੀਘਰਤਾ ਧਰੀ।
ਉਸ ਵੇਲੇ ਕਹਿੰਦੇ ਚੰਦੂ ਭਗਵਾਨ ਘਰ ਤੋਂ ਬੜਾ ਕਾਹਲੀ ਜੀ ਧਾਰ ਕੇ ਚੱਲਿਆ ਹੈ।
ਅਟਕ ਬਸਤਰ ਤੇ ਪਗੀਏ ਗਿਰੀ।
ਹਾਂ, ਜਦੋਂ ਛੇਤੀ ਜੇ ਚੱਲਣ ਲੱਗਿਆ ਪੈਰ ਜਾ ਅੜਕ ਗਿਆ ਹੈ, ਤੇ ਬਸਤਰ ਦੇ ਨਾਲ ਪੈਰ ਜਾ ਅੜਿਆ ਹੈ ਤੇ ਪੱਗ ਲਾ ਕੇ ਡਿੱਗ ਲੈ ਕੇ ਡਿੱਗ ਪਈ ਹੇਠਾਂ ਕਿਸੇ ਦੀ ਪੱਗ ਇਸ ਤਰ੍ਹਾਂ ਡਿੱਗ ਪਏ ਤੇ ਮਾੜਾ ਅਪਸ਼ਗਨ ਖੋਟਾ ਅਪਸ਼ਗਨ ਲਿਆ ਜਾਂਦਾ ਹੈ। ਹੁਣ ਇੱਥੇ ਖੋਟੇ ਅਪਸ਼ਗਨ ਜਿਹੜੇ ਉਹਨਾਂ ਦੀ ਗੱਲ ਕਵੀ ਜੀ ਇੱਥੇ ਥੋੜਾ ਜਿਹਾ ਸੌਣ ਸ਼ਾਸਤਰ ਵਿਚੋਂ ਦੇ ਰਹੇ ਹਨ।
ਸਨਮੁਖ ਛੀਕ ਬਾਮ ਦ੍ਰਿਗ ਫਰਕਾ।
ਦੂਜਾ ਕਹਿੰਦੇ ਖੋਟਾ ਅਪਸ਼ਗਨ ਇਹ ਹੈ ਸਾਹਮਣੋ ਛਿਕ ਵਜੀ ਜਦੋਂ ਚੱਲਣ ਲੱਗਿਆ ਹੈ। ਤੀਜਾ ਸਗਨ ਖੋਟਾ ਇਹ ਹੋਇਆ ਖੱਬਾ ਨੇਤਰੇ ਦਾ ਫਰਕ ਰਿਹਾ ਹੈ।
ਜਾਤ ਅਚਾਨਕ ਔਰ ਲੱਗ ਧਰਕਾ।
ਚੌਥਾ ਕਹਿੰਦੇ ਅਬ ਸਗਨ ਇਹ ਹੋਇਆ ਜਾਂਦਿਆਂ ਜਾਂਦਿਆਂ ਹਿਰਦੇ ਵਿਚ ਛਾਤੀ ਅਚਨਚੇਤੀ ਧਰਕਾ ਜਾ ਲੱਗਾ ਹੈ।
ਸ਼ਾਹ ਨਿਕਟ ਤੂਰਨ ਚੱਲ ਗਯੋ।
ਖੋਟੇ ਅਬ ਸਗਨ ਜੇ ਦੇਖਦਾ ਦੇਖਦਾ ਪਾਤਸ਼ਾਹ ਦੇ ਕੋਲ ਬੜੀ ਛੇਤੀ ਚੱਲਿਆ ਗਿਆ ਏ।
ਗੁਰ ਬੈਠੇ ਦਿਖ ਦੁਖ ਪਾਇਓ।
ਇਧਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਪਾਤਸ਼ਾਹ ਦੇ ਕੋਲ ਚੌਂਕੀ ਉਪਰ ਬੈਠੇ ਦੇਖਿਆ, ਦੇਖ ਕੇ ਬੜਾ ਭਾਰੀ ਨੂੰ ਬਹੁਤ ਦੁੱਖ ਹੋਇਆ ਹੈ।
ਹੱਥ ਜੋਰ ਬੋਲਿਓ ਢਿੱਗ ਸ਼ਾਹੂ।
ਮਹਾਰਾਜ ਬਲਤਾ ਚੱਕਿਆ ਨਹੀਂ ਹੈ, ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਇਉਂ ਬੋਲਿਆ ਹੈ।
ਮਨ ਕੇ ਹੋਤੇ ਮੋਰ ਘਰ ਮਾਹੂ।
ਇਹ ਜਹਾਂਗੀਰ ਪਾਤਸ਼ਾਹ ਮੇਰੇ ਘਰ ਦੇ ਵਿਚ ਜਿਹੋ ਜਿਹਾ ਗੁਰੂ ਗੋਬਿੰਦ ਸਾਹਿਬ ਜੀ ਦੇ ਹੱਥ ਵਿਚ ਸਿਮਰਨਾ ਇਹੋ ਜੇ ਬਹੁਤ ਮਣ ਕੇ ਹੈ ਸੀ।
ਰਹੇ ਖੋਜ ਸੋ ਅਬ ਨਹਿ ਪਾਏ।
ਮੇਰੇ ਜਿਹੜੇ ਦਾਸ ਹੈ ਕਰਦੇ ਵਿਚ ਖੋਜ ਰਹੇ ਲੱਭ ਰਹੇ ਉਹ ਨੀ ਹੁਣ ਪਾਏ ਗਏ, ਉਹ ਨੀ ਮਿਲੇ ਹਨ।
ਹੁਣ ਨਾਰ ਬ੍ਰਿੰਦ ਬਾਜ਼ਾਰ ਪਠਾਏ।
ਪਾਤਸ਼ਾਹ ਕੀ ਦੱਸਾਂ, ਜਦੋਂ ਘਰੋਂ ਨੀ ਮਣ ਕੇ ਮੈਂ ਫਿਰ ਦਿੱਲੀ ਦੇ ਬਾਜ਼ਾਰ ਵਿਚ ਮੈਂ ਦਾਸ ਬਹੁਤ ਭੇਜੇ।
ਖੋਜ ਰਹੇ ਨਹਿ ਕਿਤਹੂੰ ਪਾਏ।
ਦਾਸ ਦਿੱਲੀ ਦੇ ਬਾਜ਼ਾਰਾਂ ਵਿਚੋਂ ਖੋਜ ਰਹੇ ਟੂੰਡ ਰਹੇ ਇਹੋ ਜਿਹਾ ਮਣਕਾ ਕਿਸੇ ਪਾਸੋਂ ਨੀ ਪਾਇਆ ਲੱਭਿਆ।
ਸਭ ਥਲ ਤੇ ਛੂਛੇ ਨਰ ਆਏ।
ਜਿੰਨੇ ਪੁਰਸ਼ ਭੇਜੇ ਸੀ ਸਾਰੇ ਥਾਵਾਂ ਵਿਚ ਖੋਜਦੇ ਅਖੀਰ ਖਾਲੀ ਹੱਥੀ ਆ ਗਏ।
ਅਬ ਜੇ ਦੇਰ ਕਰੋ ਦਿਨ ਕੋਏ।
ਇਹ ਜਹਾਂਗੀਰ ਪਾਤਸ਼ਾਹ ਜੀ ਹੁਣ ਜੇ ਕੁਝ ਦਿਨ ਤੁਸੀਂ ਦੇਰੀ ਕਰ ਲੋ ਤੁਝ ਦਿਨ ਹੋਰ ਉਡੀਕ ਕਰ ਲੋ।
ਖੋਜ ਨਗਰ ਜਿਸ ਹੋਏ।
ਜਿਸ ਸ਼ਹਿਰ ਦੇ ਵਿਚ ਜਿਸ ਨਗਰ ਵਿਚ ਕੀ ਇਹ ਮਣਕਾ ਹੋਊਗਾ ਲਭ ਕੇ ਦਾਸ ਮਾਰਾ ਲੈ ਆਉਣਗੇ, ਮੈਂ ਲੈ ਆਵਾਂਗਾ।
ਇਮ ਕਹਿ ਚੰਦੂ ਤੂਸ਼ਨ ਹੋਇਓ।
ਇਸ ਤਰ੍ਹਾਂ ਦੀ ਗੱਲ ਕਹਿ ਕੇ ਜਹਾਂਗੀਰ ਪਾਤਸ਼ਾਹ ਨੂੰ ਚੰਦੂ ਦੀਵਾਨ ਤਾਂ ਫਿਰ ਚੁੱਪ ਚਾਪ ਹੋ ਗਿਆ ਹੈ।
ਸ਼ਾਹ ਬਦਨ ਗੁਰ ਕੋ ਤਬ ਜੋਇਓ।
ਸਵੇਰੇ ਜਹਾਂਗੀਰ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖ ਵਲੀ ਤੱਕਿਆ ਹੈ।
ਰਿਸ ਕੁਛ ਕਹਿਓ ਪਿਖੋ ਇਤ ਕਹਾ।
ਹਰਗੋਬਿੰਦ ਸਾਹਿਬ ਜੀ ਨੇ ਗੁੱਸੇ ਜੇ ਹੋ ਕੇ ਆਖਿਆ, ਪਾਤਸ਼ਾਹ ਇਧਰ ਨੂੰ ਕੀ ਹੁਣ ਤੂੰ ਝਾਕਦਾ ਹੈ?
ਪ੍ਰਭ ਦਰਗਾਹ ਏਕ ਸਮਝਹਾ।
ਜਿਹੜੀ ਪਰਮੇਸ਼ਰ ਦੀ ਦਰਗਾਹ ਹੈ ਉੱਤੇ ਤਾਂ ਸਾਰੇ ਇੱਕ ਸਮਾਨ ਹੈ, ਸਾਰਿਆਂ ਦਾ ਇੱਕੋ ਜਿਹੀ ਹਾਲ ਹੁੰਦਾ ਹੈ।
ਬਦਲਾ ਪਿਤ ਕੋ ਲੇਵੈ ਤਹਾ।
ਜਿਹੜਾ ਖੁਦਾ ਦੀ ਦਰਗਾਹ ਹੈ ਉੱਥੇ ਜਿਵੇਂ ਸਾਡੇ ਪਿਓ ਨੂੰ ਇਹਨੇ ਸ਼ਹੀਦ ਕੀਤਾ, ਤੂੰ ਕਰਾਇਆ, ਕਹਿੰਦੇ ਗਿਣ ਗਿਣ ਕੇ ਬਦਲਾ ਲਵਾਂਗੇ।
ਨਰਕ ਸਜਾਏ ਪਾਪੀਅਨ ਮਹਾ।
ਇੱਥੇ ਅਗਲੇ ਕਹਿੰਦੇ ਸਲੋਕ ਦੇ ਵਿੱਚ ਜਿਹੜੇ ਪਾਪੀ ਲੋਕ ਹੈ ਉਹਨਾਂ ਨੂੰ ਬੜੀ ਭਾਰੀ ਕਹਿੰਦੇ ਨਰਕ ਦੀ ਸਜ਼ਾ ਮਿਲਦੀ ਹੈ।
ਕਹੀ ਪੀਰ ਕੀ ਇੱਕ ਉਰ ਬੀਚ।
ਇੱਕ ਤਾਂ ਜਿਹੜੇ ਮੀਆਂ ਮੀਰ ਪੀਰ ਨੇ ਗੱਲ ਸਾਰੀ ਆਖੀ ਸੀ ਉਹ ਹਿਰਦੇ ਵਿੱਚ ਇਹਦੇ ਵਸੀ ਹੋਈ ਸੀ।
ਕਰਿਓ ਕੁਕਰਮ ਜਥਾ ਇਹ ਨੀਚ।
ਇਸ ਤਰ੍ਹਾਂ ਇਹ ਚੰਦੂ ਦੀਵਾਨ ਨੇ ਬਹੁਤ ਨੀਚ ਕਰਮ ਕੀਤਾ ਸੀ, ਮਾੜਾ ਕੰਮ ਕੀਤਾ ਸੀ।
ਦੁਤੀਏ ਗੁਰੂ ਕਹਿਓ ਬਹੁ ਬਾਰ।
ਦੂਜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਰ ਬਾਰ ਕਹਿ ਦਿੱਤਾ ਵੀ ਸਾਡੇ ਵੱਲ ਨੂੰ ਕੀ ਝਾਕਦਾ, ਅਗਲੀ ਦਰਗਾਹ ਲੇਖਾ ਜੋਖਾ ਹੋਊਗਾ।
ਜਾਣਿਓ ਨਿਸਚੈ ਕਰ ਨਿਰਤਾਰ।
ਉਸ ਵੇਲੇ ਗੁਰੂ ਮਹਾਰਾਜ ਦੇ ਬਚਨ ਦਾ ਵੀ ਕਹਿੰਦੇ ਜਾਣ ਲਿਆ, ਨਿਸਚਾ ਕਰ ਲਿਆ। ਉਧਰ ਜਿਹੜਾ ਪੀਰ ਨੇ ਬਚਨ ਕਿਹਾ ਸੀ ਉਹ ਵੀ ਨਿਰਣੇ ਵੀ ਕਰਕੇ ਧਾਰ ਲਿਆ ਵੀ ਗੁਰੂ ਮਹਾਰਾਜ ਵੀ ਸੱਚ ਕਹਿ ਰਿਹਾ, ਪੀਰ ਨੇ ਵੀ ਸੱਚ ਕਿਹਾ ਸੀ। ਜਾਂ ਚੰਗੀ ਤਰ੍ਹਾਂ ਨਿਰਣਾ ਕਰਕੇ ਨਿਸਚਾ ਕਰ ਲਿਆ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਹੈ।
ਬਿਨਾ ਸੰਦੇਹ ਸ਼ਾਹ ਤਬ ਕਹਿਓ।
ਬਿਨਾ ਕਿਸੇ ਸੰਸੇ ਫਿਕਰ ਤੋਂ ਪਾਤਸ਼ਾਹ ਨੇ ਚੱਕ ਨਿਸੰਗ ਹੋ ਕੇ ਕਹਿ ਦਿੱਤਾ ਹੈ।
ਚੰਦੂ ਅਪਰਾਧੀ ਮਨ ਲਹਿਓ।
ਮੈਂ ਆਪਣੇ ਮਨ ਵਿੱਚ ਜਾਣ ਲਿਆ ਜਿਹੜਾ ਇਹ ਚੰਦੂ ਦੀਵਾਨ ਹੈ ਬੜਾ ਭਾਰੀ ਗੁਨਾਹਗਾਰ ਹੈ, ਅਪਰਾਧੀ ਹੈ।
ਸੀਸ ਦੋਸ਼ ਨਹਿ ਧਰੀਐ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਸਿਰ ਤੇ ਐਵੇਂ ਦੋਸ਼ ਜਾ ਨਾ ਮੜ ਦੇਈਏ।
ਕਿਮ ਦਰਗਾਹ ਨਬੈਰ ਸੰਭਾਰੀਐ ਹੈ।
ਮਹਾਰਾਜ ਜਿਹੜੀ ਖੁਦਾ ਦੀ ਦਰਗਾਹ ਉੱਥੇ ਕਿਵੇਂ ਮੇਰੇ ਨਾਲ ਬੈਰ ਸੰਭਾਲੀਏ, ਬੈਰ ਕਰੀਏ।
ਇਹਾ ਨਬੇਰੋ ਬਦਲਾ ਸਾਰੋ।
ਜਿਹੜਾ ਇਹ ਪਾਪ ਦਾ ਬਦਲਾ ਇੱਥੇ ਸਾਰਾ ਇਹਦਾ ਨਿਬੇੜਾ ਕਰ ਦੋ, ਫੈਸਲਾ ਕਰ ਦੇਵ।
ਹਮਕੋ ਆਸਿਖ ਬਚਨ ਉਚਾਰੋ।
ਸਾਨੂੰ ਤਾਂ ਮਾਰਾ ਇਸ਼ੀਰ ਵਾਲ ਵਾਲੇ ਜਿਹੜੇ ਬਚਨ ਕਹੋ ਵੀ ਤੇਰੀ ਚੜ੍ਹਦੀ ਕਲਾ ਹੋਵੇ।
ਜੇ ਹਮਰੀ ਕੁਛ ਲਖ ਹੋ ਖੁਟਾਈ।
ਫਿਰ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜੇ ਇਸ ਦੇ ਵਿੱਚ ਮੇਰੀ ਕੋਈ ਖੋਟਤਾਈ ਥੋੜੀ ਬਹੁਤੀ ਜਾਣੋ
ਤਾਂ ਹਮ ਕੋ ਦੇਹੋ ਦੰਡ ਬਣਾਈ।
ਮਾਰਾ ਮੈਨੂੰ ਵੀ ਬਣਾ ਸਵਾਰ ਕੇ ਇੱਥੇ ਡੰਡ ਦੇ ਦਿਓ, ਇੱਥੇ ਸਜ਼ਾ ਦੇ ਦਿਓ, ਜੇ ਮਾੜੀ ਮੋਟੀ ਮੈਂ ਖੋਟਤਾਈ ਕੀਤੀ ਇਹ ਮੇਰਾ ਹੱਥ ਹੈ।
ਨਾਹੇ ਤਾਂ ਜਾਹੇ ਅਵਗਿਆ ਕਰੀ।
ਨਹੀਂ ਤਾਂ ਮਾਰਾ ਸਿੱਲੀ ਗੱਲ ਸਫਾ ਹਿੱਟ ਹੈ, ਜੇ ਚੰਦੂ ਨਵਾਨ ਨੇ ਤੁਹਾਡੇ ਪਿਤਾ ਸਤਿਗੁਰੂ ਨੂੰ ਸ਼ਹੀਦ ਕਰਨ ਦੀ ਅਵਗਿਆ ਕੀਤੀ, ਬੇਅਦਬੀ ਕੀਤੀ,
ਤਿਸ ਤੇ ਲੇਹੋ ਬਦਲਾ ਇਸ ਘੜੀ।
ਇਸੇ ਘੜੀ ਮਾਰਾ ਮੇਰੇ ਸਾਹਮਣੇ ਨੂੰ ਫੜ ਕੇ ਇਸੇ ਤੋਂ ਪੂਰਾ ਪੂਰਾ ਬਦਲਾ ਲੈ ਲਓ।
ਮਮ ਸਿਰ ਤੇ ਅਬ ਕਰਜ ਉਤਾਰੋ।
ਮੇਰੇ ਹਾਂਜੀ
ਮਮ ਸਿਰ ਤੇ ਅਬ ਕਰਜ ਉਤਾਰੋ।
ਮੇਰੇ ਸਿਰ ਤੇ ਮਹਾਰਾਜ ਜਿਹੜਾ ਦੋਸ਼ ਰੂਪੀ ਕਰਜਾ ਚੜ ਗਿਆ ਹੈ ਮਹਾਰਾਜ ਲਾ ਦੇਵੋ।
ਕਹੋ ਨਿਸੰਗ ਬਾਤ ਨਿਰਤਾਰੋ।
ਇਸ ਤਰ੍ਹਾਂ ਮਹਾਰਾਜ ਮੈਂ ਨਿਸੰਗ ਬਚਨ ਕਹਿਣਾ ਹਾਂ ਤੇ ਨਿਰਣੇ ਤੁਸੀਂ ਤੇਰੇ ਵਿੱਚ ਧਾਰ ਲੋ। ਕਹੋ
ਗੁਰੂ ਕਹਿਓ
ਨਿਸੰਗ ਬਾਤ ਇਤਨਾ ਨਿਰਤਾਰੋ। ਮਹਾਰਾਜ ਨਿਰਣਾ ਕਰਕੇ ਗੱਲ ਧਾਰ ਲੋ, ਮੈਂ ਨਿਸੰਗ ਸੰਗ ਤੋਂ ਰਹਿਤ ਹੋ ਕੇ ਤੁਹਾਨੂੰ ਗੱਲ ਕਹਿ ਰਿਹਾ ਹਾਂ।
ਗੁਰੂ ਕਹਿਓ ਬਲ ਪਾਏ ਤੁਮਾਰਾ।
ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਚੰਦੂ ਕੱਲੇ ਨੇ ਤਾਂ ਨਹੀਂ ਕੀਤਾ, ਤੇਰਾ ਬਲ ਪਾ ਕੇ ਤੇਰੀ ਤਾਕਤ ਵਰਤ ਕੇ ਸਾਰਾ ਕੁਛ ਹੀ ਕਰਿਆ ਹੈ।
ਜੋ ਕਰ ਹੈ ਅਪਰਾਧ ਉਦਾਰਾ।
ਬੜਾ ਭਾਰੀ ਇਹਨੇ ਅਪਰਾਧ ਗੁਨਾਹ ਕੀਤਾ, ਤੇਰੇ ਤਾਕਤ ਦੇ ਬਲ ਦੇ ਆਸਰੇ ਕੀਤਾ ਹੈ।
ਇਸਕੇ ਫਲ ਭਾਗੀ ਤੁਮ ਆਹੋ।
ਕਿਉਂਕਿ ਤੇਰਾ ਦੀਵਾਨ ਹੈ, ਤੂੰ ਇਹਨੂੰ ਤਾਕਤ ਦਿੱਤੀ, ਤੇਰੇ ਤਾਕਤ ਦੇ ਬਲ ਪਾ ਕੇ ਇਹਨੇ ਆਹ ਕਰਿਆ। ਇਸ ਦੇ ਕਹਿੰਦੇ ਫਲ ਦੇ ਹਿੱਸੇਦਾਰ ਤਾਂ ਤੁਸੀਂ ਵੀ ਹੋ।
ਚੱਲ ਦਰਗਾਹ ਵਿਖੇ ਕਿਮ ਕਹੋ,
ਵੀ ਖੁਦਾ ਦੀ ਦਰਗਾਹ ਵਿਚ ਤੂੰ ਚੱਲਿਆ ਗਿਆ, ਉੱਥੇ ਹਿਸਾਬ ਪੁੱਛਿਆ ਗਿਆ ਵੀ ਤੇਰੇ ਬਲ ਕੇ ਚੰਦੂ ਦੁਸ਼ਟ ਨੇ ਆਹ ਕਰਿਆ ਹੈ, ਤੂੰ ਕਿਉਂ ਇਹ ਜੇ ਨੂੰ ਬੱਗੇ ਕੀਤਾ, ਕਿਉਂ ਇਹ ਕਰਾਇਆ ਹੈ।
ਤਹਿਲੇ
ਫਿਰ ਕਹਿੰਦੇ ਦਰਗਾਹ ਦੇ ਵਿਚ ਜਾ ਕੇ ਤੂੰ ਕਿਵੇਂ ਆਖੇਗਾ।
ਤਹਿਲੇਖਾ ਸਭ ਲੈਣਾ ਦੇਣਾ,
ਕਹਿੰਦੇ ਵੀ ਖੁਦਾ ਦੀ ਦਰਗਾਹ ਵਿਚ ਜਾ ਕੇ ਜਿਹੜਾ ਲਿਖ ਹੈ ਉਹਦਾ ਦੇਣਾ ਲੈਣਾ ਹੋਏਗਾ, ਸਾਰਾ ਹਿਸਾਬ ਕਿਤਾਬ ਹੋਏਗਾ ਲੈਣ ਦੇਣ।
ਹੋਤ ਸਭਨ ਕੋ ਕਿਮ ਹੋ ਮਿਟੇ ਨਾ,
ਤੇਰੀ ਗੱਲ ਤਾਂ ਨਹੀਂ ਹੈ, ਸਾਰੇ ਜਿੰਨੇ ਇਥੋਂ ਜਾਂਦੇ ਹਨ ਸਾਰਿਆਂ ਦਾ ਉੱਥੇ ਲੁਕਾ ਜੁਕਾ ਹੁੰਦਾ ਹੈ, ਕਿਵੇਂ ਕਹਿੰਦੇ ਲਿਖੇ ਤੋਂ ਬਗੈਰ ਮਿਟਦਾ ਨੀ, ਹਿਸਾਬ ਖਤਮ ਨੀ ਹੁੰਦਾ ਹੈ।
ਨਿਰਬਲ ਬਲੀ ਰੰਗ ਕਹਿ ਰਾਊ,
ਖੁਦਾ ਦੀ ਦਰਗਾਹ ਵਿਚ ਭਾਵੇਂ ਕੋਈ ਕਮਜ਼ੋਰ ਗਰੀਬ ਚਲਿਆ ਜਾਏ, ਬਲੀ ਤਾਕਤਵਰ ਚਲਿਆ ਜਾਏ, ਰਾਜਾ ਹੋਵੇ ਕੰਗਾਲ ਹੋਵੇ,
ਇਕ ਸਮ ਹੀ ਸਭ ਬੇਖਮ ਨਾ ਕਾਊ,
ਸਾਰਿਆਂ ਦੇ ਨਾਲ ਇਕੋ ਜਿਹੇ ਹੀ ਸਮਾਨ ਵਰਤਾ ਹੁੰਦਾ, ਸਾਰਿਆਂ ਦਾ ਇਕੋ ਜਿਹਾ ਲੇਖਾ ਹੁੰਦਾ ਹੈ, ਕੋਈ ਬਿਕਮਤਾ ਨਹੀਂ ਹੁੰਦੀ, ਕੋਈ ਘੱਟ ਵੱਧ ਨਹੀਂ ਹੁੰਦਾ ਹੈ, ਘਾਟਾ ਵਾਧਾ ਨਹੀਂ ਉੱਥੇ ਕੋਈ ਹੁੰਦਾ।
ਸੁਣ ਕਰ ਸ਼ਾਹ ਕਹਿਓ ਗੁਰ ਸੰਗ,
ਹਰ ਸ਼ਾਹ ਨੇ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਥ ਕਿਹਾ, ਫਿਰ
ਹਮ ਨਹਿ ਜਾਣਿਓ ਛਲ ਇਸ ਢੰਗ,
ਮਹਾਰਾਜ ਜਿਸ ਢੰਗ ਨਾਲ ਇਹਨੇ ਛਲ ਫਰੇਬ ਕੀਤਾ, ਉਸ ਢੰਗ ਛਲ ਫਰੇਬ ਨੂੰ ਮੈਂ ਨਹੀਂ ਜਾਣ ਸਕਿਆ।
ਪੀਰ ਵਜ਼ੀਰ ਖਾਨ ਆਪ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਆਂ ਮੀਰ ਪੀਰ ਸੀ, ਜਾਂ ਮੇਰਾ ਇਹ ਵਜ਼ੀਰ ਖਾਂ ਵਜ਼ੀਰ ਹੈ, ਜਾਂ ਆਪ ਜੀ ਨੇ
ਸੁਧ ਦੀਨ ਸਜਿਮ ਕੀਨ ਸਪਾ,
ਮਹਾਰਾਜ ਸਾਰੀ ਖਬਰ ਸਾਰ ਮੀਆਂ ਮੀਰ ਪੀਰ ਨੇ ਵਜ਼ੀਰ ਖਾਨ ਨੇ ਆਪ ਜੀ ਨੇ ਦਿੱਤੀ ਹੈ, ਜਿਸ ਤਰ੍ਹਾਂ ਇਹ ਕਹਿੰਦੇ ਦੁਸ਼ਟ ਨੇ ਪਾਪ ਕੀਤਾ ਹੈ।
ਸੁਣ ਕਰ ਮੈਂ ਅਬ ਹੋਇਓ ਨਿਆਰੋ,
ਆਪ ਜੀ ਤੋਂ ਪੀਰ ਤੋਂ ਵਜ਼ੀਰ ਖਾਂ ਤੋਂ ਸੁਣ ਕੇ ਹੁਣ ਮੈਂ ਤਾਂ ਮਾਰਾ ਇਹ ਪਾਪ ਦੇ ਫਲ ਤੋਂ ਵੱਖਰਾ ਹੋਇਆ ਚਾਹੁੰਦਾ।
ਨਿਜ ਅਪਰਾਧੀ ਕਹੋ ਕੇ ਮਾਰੋ,
ਆ ਮਾਰਾ ਚੰਦੂ ਦੀਵਾਨ ਤੁਹਾਡਾ ਆਪਣਾ ਅਪਰਾਧੀ ਹੈ, ਗੁਨਾਹਗਾਰ ਹੈ, ਮੇਰੇ ਸਾਹਮਣੇ ਫੜ ਲੋ ਇਹਨੂੰ, ਭਾਵੇਂ ਜਿਉਂਦਾ ਰੱਖੋ ਭਾਵੇਂ ਇਹਨੂੰ ਮਾਰ ਮੁਕਾਓ।
ਹਮ ਸਹਾਏ ਜੇ ਇਸ ਕੀ ਕਰੇ,
ਜਦੋਂ ਮਾਰਾ ਇਹਨੂੰ ਤੁਸੀਂ ਫੜ ਲਓਗੇ, ਬਾਅਦ ਵਿਚ ਜੇ ਪਰਾਏ ਦੀ ਅਸੀਂ ਮੁੜੀ ਮੋਟੀ ਸਹਾਇਤਾ ਕਰੀਏ, ਮਰਦ ਕਰੀਏ ਵੀ ਨਾ ਮਾਰੋ ਨਾ ਇਹਨੂੰ ਕੁੱਟੋ।
ਤੁਮ ਦਿਸ਼ ਤੇ ਦੋਸ਼ਨ ਕੋ ਤਾਰੇ,
ਫਿਰ ਮਾਰਾ ਤੁਹਾਡੀ ਤਰਫੋਂ ਜਿਹੜਾ ਕੋਈ ਦੋਸ਼ ਅਸੀਂ ਧਾਰਾਂਗੇ, ਤੁਹਾਡੀ ਤਰਫੋਂ ਸਾਨੂੰ ਬੜਾ ਭਾਰੀ ਦੋਸ਼ ਲੱਗੇਗਾ।
ਆਗਾ ਆਪਣ ਸੁਧਾ ਕਾਰਨ ਕਾਰਨ,
ਇਸ ਕਰਕੇ ਜਿਹੜਾ ਜਹਾਂਗੀਰ ਪਾਸ਼ ਉਸਨੇ ਅਗਲਾ ਪ੍ਰਲੋਕ ਸਵਾਰਨ ਵਾਸਤੇ,
ਮਿਲ ਹੈ ਨਾ ਹਮ ਇਸ ਕੀਨ ਉਚਾਰਨ,
ਅਸੀਂ ਮੈਂ ਕਹਿ ਦਿੱਤਾ ਸਪਸ਼ਟ ਵੀ ਇਹ ਚੰਦੂ ਦੁਸ਼ਟ ਦੇ ਨਾਲ ਅਸੀਂ ਨਹੀਂ ਮਿਲਦੇ, ਅਸੀਂ ਕੋਈ ਇਹਦੀ ਮਦਦ ਨਾ ਕਰਾਂਗੇ, ਬਾਪੇ ਪਿਆ ਖੜਾ ਇੱਥੇ ਫੜ ਲੋ ਜਿਵੇਂ ਮਰਜ਼ੀ ਇਹਦੇ ਨਾਲ ਕਰੋ ਕਰਾਓ।
ਪਾਪ ਕਰੋਰਨ ਕੇ ਸਮ ਪਾਪ,
ਜਿਹੜਾ ਚੰਦੂ ਦੀਵਾਨ ਹੈ ਇਹਦਾ ਕੀ ਕਹੀਏ ਮਹਾਰਾਜ, ਜਿਹੜਾ ਕਰੋੜਾਂ ਪਾਪਾਂ ਨਾਲੋਂ ਵੀ ਬਹੁਤ ਵੱਡਾ ਭਿਆਨਕ ਪਾਪ ਹੈ।
ਕਹਿਓ ਪੀਰ ਨੇ ਮੁਝ ਸੋ ਆਪ,
ਜਿਹੜਾ ਮੀਆਂ ਮੀਰ ਪੀਰ ਹੈ ਉਹਨੇ ਮੇਰੇ ਸਾਥ ਆਪ ਕਿਹਾ ਸੀ ਵੀ ਕਰੋੜਾਂ ਪਾਪਾਂ ਵਿਚੋਂ ਮਹਾਨ ਵੱਡਾ ਬੱਜਰ ਪਾਪ ਚੰਦੂ ਦੀਵਾਨ ਨੇ ਕੀਤਾ ਤੇਰੇ ਨਾਲ ਰਲ ਕੇ,
ਜਿਸ ਤੇ ਗੌਰ ਧੂਮ ਨੇ ਕਸਾਵੇ,
ਪੀਰ ਨੇ ਇਹੋ ਜਿਹਾ ਕਿਹਾ ਸੀ ਵੀ ਜਿਸ ਪਾਪ ਕਰਕੇ ਦੋ ਜਗਾਂ ਦੀ ਜਿਹੜੀ ਅੱਗ ਵਿਚ ਹੋਰ ਪਾਪੀ ਸਰਦਾ ਹੋਇਆ, ਕਬਰ ਵਿਚੋਂ ਵੀ ਧੂਆਂ ਨਿਕਲੇ,
ਇਸ ਬਿਨ ਕੋ ਆਸ ਪਾਪ ਕਮਾਵੇ,
ਜਿਹੜਾ ਕਰੋੜਾਂ ਪਾਪਾਂ ਵਿਚੋਂ ਮਹਾਨ ਬੱਜਰ ਪਾਪ ਹੈ ਚੰਦੂ ਦੁਸ਼ਟ ਤੋਂ ਬਗੈਰ, ਕਹਿੰਦੇ ਕੌਣ ਕੋਈ ਕਮਾ ਸਕਦਾ ਹੈ।
ਮਮ ਮਨ ਮੈਂ ਹੋਏ ਤ੍ਰਾਸ ਕਨੇਰਾ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਇਹਦੇ ਪਾਪ ਦੀ ਗੱਲ ਸੁਣ ਕੇ ਮੇਰੇ ਮਨ ਵਿਚ ਬੜਾ ਭਾਰੀ ਡਰ ਭੈ ਹੋ ਰਿਹਾ ਹੈ।
ਸੁਣ ਆਸ ਪਾਪ ਮੂਡ ਇਸ ਕੇਰਾ,
ਮੂਰਖ ਦਾ ਇਸ ਤਰ੍ਹਾਂ ਦਾ ਬਹੁਤ ਵੱਡਾ ਪਾਪ ਸੁਣ ਕੇ ਵੀ ਆਪ ਜੀ ਦੇ ਪਿਤਾ ਨੂੰ ਇਸ ਨੇ ਸ਼ਹੀਦ ਦੇ ਕੇ ਤੱਤੀਆਂ ਲਵੀਆਂ ਤੇ ਤੱਤੇ ਰੇਤੇ ਪੁਆ ਕੇ ਸ਼ਹੀਦ ਕੀਤਾ ਹੈ।
ਤਬ ਚੰਦੂ ਬੋਲਿਓ ਮਮਚਾਰੀ।
ਸਵੇਰੇ ਜਹਾਂਗੀਰ ਤੋਂ ਸੁਣ ਕੇ ਤੇ ਚੰਦੂ ਬੋਲਿਆ, ਕਹਿੰਦੇ ਹੇ ਪਾਤਸ਼ਾਹ, ਮੇਰੀ ਜਿਹੜੀ ਇਸ ਤਰ੍ਹਾਂ ਦੀ ਚੁਗਲੀ ਹੈ,
ਕਿਮ ਕੀਨਸ ਤੁਮ ਨਿਕਟ ਉਚਾਰੀ।
ਕਿਹਨੇ ਤੁਹਾਡੇ ਕੋਲ ਇਸ ਤਰ੍ਹਾਂ ਮੇਰੀ ਚੁਗਲੀ ਉਚਾਰਨ ਕੀਤੀ, ਚੁਗਲੀ ਕੀਤੀ ਹੈ?
ਕਹੇ ਆਪ ਕੇ ਮੈਂ ਲੈ ਗਯੋ।
ਮੇਰਾ ਤਾਂ ਪਾਤਸ਼ਾਹ ਕੋਈ ਕਸੂਰ ਨਹੀਂ ਹੈ, ਆਪ ਜੀ ਦੇ ਕਹਿਣ ਅਨੁਸਾਰ ਹੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਘਰੇ ਲੈ ਗਿਆ ਸੀ।
ਕਿਤਕ ਦਿਵਸ ਮੈਂ ਦੁੱਖ ਉਪਜਯੋ।
ਮੇਰੇ ਘਰ ਵਿਚ ਰਹਿੰਦਿਆਂ ਕੁਝ ਕੁ ਦਿਨਾਂ ਵਿਚ ਉਹਨਾਂ ਦੇ ਕਹਿੰਦੇ ਸਰੀਰ ਵਿਚ ਦੁੱਖ ਪੈਦਾ ਹੋ ਗਿਆ, ਉਹਨਾਂ ਨੂੰ ਢਿੱਡ ਪੀੜ ਹੋ ਗਈ, ਹੈਜਾ ਹੋ ਗਿਆ।
ਜਿਸ ਤੇ ਤਿਆਗਿਓ ਤੇ ਠਾਂ ਤਨ ਕੋ।
ਜੀ ਦੀ ਬਿਮਾਰੀ ਕਰਕੇ ਦਰਦ ਕਰਕੇ ਮੇਰੇ ਘਰੇ ਉਹਨਾਂ ਨੇ ਸਰੀਰ ਛੱਡ ਦਿੱਤਾ।
ਮੈਂ ਪੁੰਨ ਲਯੋ ਦੰਡ ਧਨ ਗਨ ਕੋ।
ਦੇਖ ਲੋ ਪਾਤਸ਼ਾਹ, ਜਦੋਂ ਸਰੀਰ ਤਿਆਗ ਕੇ ਬਾਅਦ ਵੀ ਜਿਹੜਾ 2 ਲੱਖ ਰੁਪਇਆ ਸਜ਼ਾ ਡੰਡ ਦਾ ਲੈਣਾ ਸੀ, ਉਹ ਨੀ ਉਹਨਾਂ ਤੋਂ ਲਿਆ ਗਿਆ।
ਸੁਨਤ ਸ਼ਾਹ ਨੇ ਗਿਰਾ ਉਚਾਰੀ।
ਚੰਦੂ ਤੋਂ ਸੁਣ ਕੇ ਪਾਤਸ਼ਾਹ ਨੇ ਉਹ ਗੱਲ ਆਖੀ, ਇਸ ਨੂੰ ਮੋੜ ਕੇ
ਰਾਖ ਚੋਰ ਕਰੀ ਤੈ ਚਾਰੀ।
ਦੁਸ਼ਟਾ, ਤੂੰ ਇਹ ਚੁਗਲੀ ਨੀ ਮੇਰੀ ਕੀਤੀ, ਮੇਰੇ ਕੋਲ ਕੀਤੀ ਵੀ ਗੁਰੂ ਅਰਜਨ ਦੇਵ ਜੀ ਵੱਡੇ ਵੱਡੇ ਚੋਰਾਂ ਨੂੰ ਆਪਣੇ ਕੋਲ ਰੱਖਦੇ ਹੈ।
ਕਹਿ ਕੂਰੇ ਮਮ ਮਨ ਪਰਮਾਇਓ।
ਝੂਠੇ ਬਚਨ ਕਹਿ ਕੇ ਝੂਠਿਆ, ਮੇਰੇ ਮਨ ਨੂੰ ਤੂੰ ਭਰਮਾ ਦਿੱਤਾ।
300 ਅਧਿਕ ਬੈਰ ਉਪਜਾਇਓ।
ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪਿਤਾ ਸਨ, ਉਹਨਾਂ ਨੂੰ ਕਹਿੰਦੇ ਤੂੰ ਮਾਰਨ ਦਾ ਬੜਾ ਭਾਰੀ ਅਖੀਰ ਤੱਕ ਬੈਰ ਪੈਦਾ ਕੀਤਾ।
ਆਰਫ ਕਾਮਲ ਸਖਤ ਵਿਸਾਲਾ।
ਗੁਰੂ ਅਰਜਨ ਦੇਵ ਜੀ ਤਾਂ ਆਰਫ ਗਿਆਨਵਾਨ ਸੀ, ਕਾਮਲ ਕੀ ਪੂਰਨ ਪੂਰਨ ਗਿਆਨਵਾਨ ਸੀ, ਬੜੀਆਂ ਸ਼ਕਤੀਆਂ ਸਹਿਤ ਸਨ।
ਸੋ ਕਿਮ ਐਸੀ ਕਰ ਹੈ ਕੁਚਾਲਾ।
ਉਹਨਾਂ ਤੇ ਚੁਗਲੀ ਕਰਦਾ ਸੀ ਵੀ ਉਹ ਚੋਰ ਰੱਖਦੇ, ਚੋਰੀਆਂ ਕਰਾਉਂਦੇ, ਭਲਾ ਉਹ ਇਸ ਤਰ੍ਹਾਂ ਦੀ ਖੋਟੀ ਚਾਲ ਖੋਟੀ ਰੀਤੀ ਕਿਵੇਂ ਕਰ ਸਕਦੇ ਸੀ।
ਯੇ ਕੁਕਰਮ ਜਸ ਤਸ ਦੁਖ ਭਰੈ।
ਲੈ ਵੀ ਚੰਦੂ, ਦੁਸ਼ਟਾ ਜੋ ਜਾਂ ਖੋਟਾ ਕਰਮ ਕੂਪਰ ਕੀਤਾ, ਉਹ ਹੁਣ ਦੁੱਖ ਭਰ ਲੈ।
ਹਮ ਹੈ ਲਪਾਏ ਮਾਨ ਕਿਮ ਕਰੈ।
ਪਾਪ ਦੇ ਵਿਚ ਮੈਨੂੰ ਕਿਉਂ ਕਹਿ ਲਪੇਟਣਾ ਕਰ ਰਿਹਾ ਹੈ ਤੂੰ।
ਬਹਰ ਕੁਟਿਲ ਇਮ ਬਾਤ ਬਨਾਈ।
ਜਿਹੜਾ ਟਿੱਡਾ ਚੰਦੂ ਹੈ, ਕਹਿੰਦੇ ਇਹਨੇ ਇੱਕ ਗੱਲ ਇਉਂ ਬਣਾਈ ਹੈ।
ਕਹਿਤ ਦੇਸ਼ ਮੈਂ ਨਾਰ ਸਮਦਾਈ।
ਮਾਰਾ ਮੇਰਾ ਤਾਂ ਕੋਈ ਕਸੂਰ ਨੀ, ਪਾਤਸ਼ਾਹ ਜਿਹੜੇ ਉਸ ਮਾਝੇ ਦੇ ਲੋਕ ਸੀ, ਉਸ ਦੇਸ਼ ਦੇ ਲੋਕ ਸੀ, ਉਹ ਇਹੋ ਜਿਹੀਆਂ ਗੱਲਾਂ ਬਣਾ ਕੇ ਦੱਸਦੇ ਸੀ ਵੀ ਗੁਰੂ ਅਰਜਨ ਦੇਵ ਜੀ ਚੋਰ ਰੱਖਦੇ, ਚੋਰੀਆਂ ਕਰਾਉਂਦੇ।
ਤਿੰਨ ਤੇ ਸੁਣ ਮੈਂ ਤੁਮ ਹੈ ਸੁਣਾਈ।
ਉਹ ਮਾਝੇ ਦੇ ਲੋਕਾਂ ਤੋਂ ਮੈਂ ਸੁਣ ਕੇ ਤੁਹਾਨੂੰ ਸੁਣਾ ਦਿੱਤੀ ਵੀ ਉਹ ਮਾਝੇ ਦੇ ਲੋਕਾਂ ਦਾ ਕਸੂਰ ਹੈ। ਉਹਨਾਂ ਨੇ ਕਿਹਾ ਵੀ ਮਹਾਰਾਜ ਚੋਰ ਰੱਖਦੇ, ਚੋਰੀਆਂ ਕਰਾਉਂਦੇ, ਮੈਂ ਤੁਹਾਨੂੰ ਕਹਿਤਾ।
ਲੈ ਆਏ ਸਕੋ ਲੀਏ ਬੁਲਾਈ।
ਤੁਸੀਂ ਆਗਿਆ ਦਿੱਤੀ, ਤੁਹਾਡੀ ਆਗਿਆ ਲੈ ਕੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸ਼ਹਿਰ ਵਿਚ ਬੁਲਾ ਲਿਆ ਸੀ। ਆਪ ਨਿਕਲਦਾ ਪਾਤਸ਼ਾਹ ਦੇ ਸਿਰ ਤੇ ਮੜਦਾ।
ਸੁਨਤ ਸ਼ਾਹ ਕੋ ਪਿਓ ਕਹਿ ਬਾਨੀ।
ਪਾਤਸ਼ਾਹ ਚੰਦੂ ਦੋਸ਼ ਦੀ ਚੁਸਤੀ ਚਲਾਕੀ ਸ਼ੈਤਾਨੀ ਦੀ ਗੱਲ ਸੁਣ ਕੇ ਕ੍ਰੋਧਵਾਨ ਹੋ ਗਿਆ ਤੇ ਇਉਂ ਗੱਲ ਕਹਿਣ ਲੱਗਿਆ,
ਰੇ ਮਤ ਮੰਦ ਨਾ ਸਕਹਿ ਪਛਾਨੀ।
ਭੈੜੀ ਮਤ ਵਾਲਿਆ ਚੰਦੂਆ, ਤੂੰ ਅਜੇ ਵੀ ਨਹੀਂ ਜਾਣ ਸਕਦਾ, ਸਮਝ ਸਕਦਾ ਹੈ।
ਸਰਬ ਜਗਤ ਦਰਸ਼ਨ ਕੋ ਜਾਵੇ।
ਇਹਨੇ ਸਾਰਾ ਸੰਸਾਰ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਚੱਲ ਕੇ ਜਾਂਦਾ।
ਧਰ ਹੈ ਉਪਾਇਨ ਸੀਸ ਨਿਵਾਵੇ।
ਉਹਨਾਂ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਪੇਟਾਂ ਰੱਖਦਾ ਸੀ, ਸਿਰ ਨਵਾਉਂਦਾ, ਸਿਰ ਚੁਕਾਉਂਦਾ, ਮੱਥੇ ਟੇਕਦਾ ਸੀ ਉਹਨਾਂ ਨੂੰ।
ਰੂਪ ਅਸੰਭਵ ਦੋਸ਼ ਵਿਸਾਲਾ।
ਕਹਿੰਦੇ ਅਣਹੋਏ ਜੇ ਜਿਹੜੇ ਦੋਸ਼ ਹੈ ਨਾ ਉਹਨਾਂ ਵਿਚ, ਕਹਿੰਦੇ ਰੂਪੇ ਉਹਨਾਂ ਵਿਚ ਦੋਸ਼ ਥੱਪੇ ਤੇ ਨੇ ਵੀ ਚੋਰੀਆਂ ਕਰਾਉਂਦੇ ਹੈ, ਚੋਰ ਰੱਖਦੇ ਹੈ।
ਸਤਿਗੁਰ ਕੇ ਸੰਗ ਕੀਨ ਕੁਚਾਲਾ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਤੂੰ ਬੜੀ ਖੋਟੀ ਰੀਤੀ ਕੀਤੀ ਹੈ।
ਅਬ ਲੋ ਛਲ ਕੀ ਰਚ ਚਤੁਰਾਈ।
ਹੁਣ ਵੀ ਛਲ ਦੇ ਫਰੇਬ ਦੇ ਨਾਲ ਕਹਿੰਦੇ ਚਾਤਰਤਾ ਤੂੰ ਰਚਦਾ ਛਲਦੀਆਂ ਛਲ ਕਰਕੇ ਸ਼ੈਤਾਨੀਆਂ ਕਰਦਾ ਹੈ।
ਡਰਤ ਨਹੀਂ ਦੁਆ ਲੋਕ ਸਜਾਈ,
ਦੋਵਾਂ ਲੋਕਾਂ ਵਿੱਚ ਕਿੰਨੀ ਭਾਰੀ ਸਜ਼ਾ ਮੈਨੂੰ ਮਿਲੇਗੀ। ਅਜੇ ਵੀ ਮੇਰੇ ਸਾਹਮਣੇ ਗੁਰੂ ਦੇ ਸਾਹਮਣੇ ਤੂੰ ਡਰਦਾ ਨਹੀਂ ਹੈ ਸ਼ੈਤਾਨੀਆਂ ਕਰਦਾ ਹੈ।
ਮਮ ਪ੍ਰਾਨਨ ਕੇ ਗੁਰ ਰਖਵਾਰੇ,
ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਮੇਰੇ ਪ੍ਰਾਣਾਂ ਦੇ ਰਾਖੇ ਹੈ। ਤੂੰ ਕਹਿੰਦਾ ਸੀ ਇਹਨਾਂ ਨੇ ਅਕਾਲ ਤਖ਼ਤ ਬਣਾ ਲਿਆ, ਫੌਜਾਂ ਰੱਖ ਲਈਆਂ, ਤੈਨੂੰ ਮਾਰਨਾ ਚਾਹੁੰਦੇ ਹੈ।
ਭਰਤ ਬਿਘਨ ਗਨ ਸਗਲ ਨਿਵਾਰੇ,
ਜਿਹੜੇ ਤਰ੍ਹਾਂ ਤਰ੍ਹਾਂ ਦੇ ਮੈਨੂੰ ਬਿਘਨ ਪੈ ਰਹੇ ਸੀ ਮਹਾਰਾਜ ਨੇ ਉਹ ਸਾਰੇ ਨਿਵਰਤ ਕਰ ਦਿੱਤੇ। ਸਾਰਸਵਤੀ ਆਉਂਦੀ ਸੀ ਉਹ ਵੀ ਮਹਾਰਾਜ ਨੇ ਹਟਾ ਦਿੱਤੀ, ਸ਼ੇਰ ਆਉਂਦੇ ਸੀ ਉਹ ਵੀ ਹਟਾ ਦਿੱਤੇ। ਮੇਰੇ ਤੋਂ ਜਿੰਨੇ ਬਿਘਨ ਸੀ ਸਾਰੇ ਮਹਾਰਾਜ ਨੇ ਰੋਕ ਕੇ ਹਟਾਏ।
ਤਿੰਨਕੇ ਸਾਥ ਬੈਰ ਤੈਂ ਬਾਦਾ,
ਕਹਿੰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਵੀ ਤੂੰ ਬੈਰ ਬਨ ਲਿਆ ਹੋਇਆ।
ਪ੍ਰਾਣ ਹਾਨ ਲੋ ਦੀਨ ਸਬਾਦਾ,
ਕਹਿੰਦੇ ਪ੍ਰਾਣਾਂ ਦੇ ਨਾਸ ਕਰਨ ਤੱਕ ਇਹਨਾਂ ਦੇ ਪਿਤਾ ਨੂੰ ਤੂੰ ਪੀੜਾ ਦਿੱਤੀ, ਮਾਰ ਕੇ ਫੇਰ ਖੱਡਿਆ ਤੂੰ।
ਇਮ ਕਹਿ ਸਤਗੁਰ ਸੋ ਪੁੰਨ ਕਹਿਓ,
ਇਸ ਤਰ੍ਹਾਂ ਚੰਦੂ ਦੁਸ਼ਟ ਨੂੰ ਕਹਿ ਕੇ ਉਦੋਂ ਬਾਅਦ ਜਹਾਂਗੀਰ ਪਾਤਸ਼ਾਹ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਪਸ਼ਟੀ ਕਹਿ ਦਿੱਤਾ,
ਇਹੋ ਅਪਰਾਧੀ ਨਿਰਣੈ ਲਹਿਓ,
ਨਿਰਣਾ ਕਰਕੇ ਜਾਣ ਲਿਆ ਇਹ ਤੁਹਾਡੇ ਕਰਦਾ ਬਹੁਤ ਵੱਡਾ ਅਪਰਾਧੀ ਗੁਨਾਹਗਾਰ ਹੈ।
ਕਰਹੋ ਸੰਭਾਰਨ ਬਦਲਾ ਲੀਜੈ,
ਮਹਾਰਾਜ ਇਹ ਤੁਹਾਡੇ ਸਾਹਮਣੇ ਬੈਠੇ ਨੂੰ ਸੰਭਾਲ ਲੋ ਤੇ ਗਿਣ ਗਿਣ ਕੇ ਇਹ ਤੋਂ ਬਦਲਾ ਲੈ ਲੋ।
ਕਰਿਓ ਕੁਕਰਮ ਤਥਾ ਫਲ ਦੀਜੈ,
ਮਹਾਰਾਜ ਤੁਹਾਡੇ ਪਿਤਾ ਨੂੰ ਸ਼ਹੀਦ ਕਰਨ ਦਾ ਖੋਟਾ ਕਰਮ ਕੀਤਾ ਉਹੇ ਜਿਹਾ ਨੂੰ ਪੂਰਾ ਪੂਰਾ ਫਲ ਦੇ ਦੇਵੋ।
ਮਿਹਰਬਾਨਗੀ ਮੋਹ ਪਰ ਧਰੀਏ,
ਮੇਰੇ ਉੱਪਰ ਤਾਂ ਮਹਾਰਾ ਆਪ ਜੀ ਹਰ ਤਰ੍ਹਾਂ ਕਰਕੇ ਮਿਹਰਬਾਨੀ ਹੀ ਰੱਖੀਏ।
ਪੁੰਨ ਹੈ ਪਰਲੋਕ ਨਾ ਬੂਜਨ ਕਰੀਏ,
ਮਹਾਰਾ ਜਦੋਂ ਮਰ ਕੇ ਪਰਲੋਕ ਵਿੱਚ ਗਿਆ ਉੱਥੇ ਨਾ ਕਿਤੇ ਲੇਖਾ ਜੋਖਾ ਜਾ ਪੁੱਛਣ ਲੱਗ ਪਏ, ਇੱਥੇ ਹੀ ਬਖਸ਼ ਦਿਓ ਜੀ।
ਸੁਣ ਸ੍ਰੀ ਹਰਗੋਬਿੰਦ ਵਿਚਾਰੇ,
ਉਸ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਕਹਿੰਦੇ ਕਿਹਾ,
ਵਿਦਿਆ ਜੇਠਾ ਨਿਕਟ ਹਕਾਰੇ,
ਮਹਾਰਾਜ ਨੇ ਸੁਣ ਕੇ ਵਿਚਾਰਿਆ ਹੈ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਲੰਗਾਹਾ ਜੀ, ਇਹਨਾਂ ਨੂੰ ਆਵਾਜ਼ ਦੇ ਕੇ ਆਪਣੇ ਕੋਲ ਸੱਦ ਲਿਆ ਹੈ।
ਕਹਿਓ ਗਹੋ ਆਪ ਦ੍ਰਿੜ ਗੁਰ ਦਰੋਹੀ,
ਮਹਾਰਾਜ ਨੇ ਉੱਚੀ ਆਵਾਜ਼ ਨਾਲ ਕਹਿ ਦਿੱਤਾ, ਲੈ ਵੀ ਆ ਜਿਹੜਾ ਗੁਰੂ ਘਰ ਦਾ ਸਭ ਤੋਂ ਵੱਡਾ ਬੈਰੀ ਹੈ ਨਾ ਚੰਦੂ ਨੂੰ ਫੜ ਲੋ ਚੰਗੀ ਤਰ੍ਹਾਂ।
ਆਪਣੋ ਬੈਰ ਲੇਹੋ ਇਹੋ ਧਰੋਹੀ,
ਜਿਹੜਾ ਬਹੁਤ ਵੱਡਾ ਛਲੀਆ ਕਪਟੀ ਹੈ ਇਹ ਤੋਂ ਆਪਣਾ ਹੁਣ ਪੂਰਾ ਬੈਰ ਲੈ ਲੋ, ਗਿਣ ਗਿਣ ਕੇ ਬਦਲੇ ਲੈ ਲੋ।
ਸੁਨਤ ਸ਼ੀਗਰ ਹੀ ਗਹਿ ਦੁਆ ਬਾਹੂ,
ਵਿਧੀ ਚੰਦ ਭਾਈ ਜੇਠਾ ਪੁਰਾਣਾ ਜੀ ਪਹਿਲਾਂ ਹੀ ਮੁੱਛਾਂ ਨੂੰ ਤਾ ਦੇਈ ਬੈਠੇ ਸਨ, ਸੁਣਦੇ ਆ ਸਾਰੀ ਛੇਤੀ ਦੇ ਕੇ ਦੋ ਬਾਹਾਂ ਤੋਂ ਫੜ ਲਿਆ ਦੁਸ਼ਟ ਨੂੰ।
ਵਹਿਰ ਦੁਰਗ ਤੇ ਆਨਿਓ ਤਾਹੂ,
ਫੜ ਕੇ ਝੱਟ ਪੱਟ ਕਹਿੰਦੇ ਕਿਲੇ ਤੋਂ ਬਾਹਰ ਲਿਆਂਦਾ ਇਹਨਾਂ ਨੇ।
ਖਰੋ ਕਰਿਓ ਸਿਰ ਪਾਗ ਉਤਾਰੀ,
ਕਿਲੇ ਦੇ ਦਰਵਾਜੇ ਤੋਂ ਲਿਆ ਕੇ ਬਾਹਰ ਖੜ ਲਿਆ ਤੇ ਸਿਰ ਤੋਂ ਇਹਦੀ ਪੱਗ ਜੀ ਲਾ ਲਈ। ਵਿਧੀ ਚੰਦ ਭਾਈ ਜੇਠੇ ਪੁਰਾਣੇ ਨੇ
ਗਾਡੀ ਮੁਸ਼ਕਾਂ ਦੇ ਤਿਸ ਬਾਰੀ,
ਪੱਗ ਦੇ ਨਾਲ ਕਹਿੰਦੇ ਤਕੜੀਆਂ ਕਰਕੇ ਮੁਸ਼ਕਾਂ ਦੇ ਦਿੱਤੀਆਂ, ਪਿੱਛੇ ਨੂੰ ਹੱਥ ਜੇ ਕਰਕੇ ਨੂੜ ਲਿਆ ਹੈ।
ਕੂਰ ਕੁਪੱਤਾ ਸੁਦਰਸ਼ਿਤ ਕੁੱਤਾ,
ਸਿੱਖ ਬੋਲਿਓ ਝੂਠਿਆ ਇਹ ਖੋਟੀ ਬੇਇੱਜ਼ਤ ਵਾਲਿਆ ਤੂੰ ਕੁੱਤੇ ਦੇ ਤਰਸ,
ਕਾਡ ਚਰਨ ਤੇ ਮਾਰਿਓ ਜੁੱਤਾ,
ਕੁੱਤੇ ਵਰ ਗਿਆ ਉਹ ਕੁਪੱਤਿਆ ਬੇਇੱਜ਼ਤਾ ਝੂਠ ਬੋਲਣ ਵਾਲਿਆ। ਬਚਨ ਜਾ ਕੱਢ ਕੇ ਵਿਧੀ ਚੰਦ ਭਾਈ ਜੇਠੇ ਨੇ ਕਹਿੰਦੇ ਪੈਰ ਚੋਂ ਛਿੱਤਰ ਜਾ ਕੱਢ ਕੇ ਸਿਰ ਚੇ ਮਾਰਿਆ ਧੜਾਕ
ਦੇ ਉਮਰਾਵ ਸਹਾਇਤਾ ਹੋਤੇ,
ਜਿਹੜੇ ਕੋਈ ਚੰਦੂ ਦੀਵਾਨ ਦੀ ਕਹਿੰਦੇ ਸਹਾਇਤਾ ਮਦਦ ਕਰਨ ਵਾਲੇ ਸੀ, ਇਹਦੀ ਬੋਲੀ ਬੋਲਣ ਵਾਲੇ ਸਨ।
ਚੱਲਿਓ ਨਾ ਬਸ ਚਿੰਤਾ ਚਿਤ ਜੁਤੇ,
ਕਹਿੰਦੇ ਸਾਰੇ ਚਿੰਤਾ ਦੇ ਸਹਿਤ ਹੋ ਗਏ, ਕਿਸੇ ਦਾ ਕੋਈ ਬਸ ਨਹੀਂ ਚੱਲਿਆ, ਵਾਹ ਵਾਸਤਾ ਨਹੀਂ।
ਕਹਿ ਕਿਤਕ ਇਹ ਸ਼ਾਹ ਦੀਵਾਨ
ਮਰਾ ਬਾਪੂ ਵਿਚ ਹੀ ਕੁਸਰ ਮਸਰ ਜਾ ਕਰਦੇ ਵੀ ਇਹ ਤਾਂ ਜਿਹੜਾ ਜਹਾਂਗੀਰ ਪਾਤਸ਼ਾਹ ਦਾ ਬਹੁਤ ਵੱਡਾ ਮੁਖੀ ਦੀਵਾਨ ਸੀ
ਕਿਮ ਜਾਟਨ ਗਹਿਲੀਨੋ ਪਾਨ
ਜਿਹੜੇ ਜੱਟ ਬੂਟ ਜੇ ਹੈ ਉਹਨਾਂ ਨੇ ਕਿਵੇਂ ਆਪਣੇ ਹੱਥਾਂ ਵਿਚ ਫੜ ਕੇ ਦੀ ਪੱਗ ਲਾ ਕੇ ਇਹਦੇ ਮੁਸ਼ਕਾਂ ਦੇ ਲਈਆਂ
ਭਈ ਸ਼ਾਹ ਕੀ ਖਫਗੀ ਕੈਸੇ
ਆਪੋ ਵਿਚ ਐਲਕਾਰ ਕਹਿੰਦੇ ਵੀ ਪਾਤਸ਼ਾਹ ਦੀ ਇਹਦੇ ਉੱਪਰ ਕਿਸ ਤਰ੍ਹਾਂ ਨਾਰਾਜ਼ੀ ਹੋਗੀ ਇਹ ਤਾਂ ਸਾਰਿਆਂ ਤੋਂ ਮੂਹਰੇ ਹੋ ਕੇ ਬੈਠਦਾ ਹੁੰਦਾ ਸੀ
ਜਿਸ ਤੇ ਕਰੀ ਦਸ਼ਾ ਇਸ ਐਸੇ
ਇਸ ਕਰਕੇ ਆ ਜੱਟ ਬੂਟਾਂ ਨੇ ਫੜਕੇ ਦੀ ਭੈੜੀ ਹਾਲਤ ਕੀਤੀ ਹੈ ਸਿਰ ਤੇ ਛਿੱਤਰ ਮਾਰੀ ਜਾ ਰਹੇ
ਕੋ ਆਛੋ ਮਾਨੈ ਕੋ ਬੁਰੋ
ਕੋਈ ਤਾਂ ਐਲਕਾਰ ਚੰਗਾ ਮੰਨਦਾ ਕਹਿੰਦੇ ਇਹ ਸਾਨੂੰ ਤੰਗ ਕਰਦਾ ਹੁੰਦਾ ਧਮਕੀਆਂ ਦਿੰਦਾ ਹੁੰਦਾ ਸੀ ਕੋਈ ਮਾੜਾ ਵੀ ਮੰਨਦਾ ਵੀ ਪਾਤਸ਼ਾਹ ਨੇ ਮਾੜੀ ਗੱਲ ਕੀਤੀ ਇਹਨੂੰ ਦੀਵਾਨ ਨੂੰ ਫੜਾਇਆ ਕਿਉਂ ਨੀ ਵੀ ਇਹ ਨੀ ਚੰਗਾ ਸੀ
ਨਰ ਸਮਦਾਏ ਆਨ ਕਰ ਜੁਰੋ
ਜਦੋਂ ਕਿਲੇ ਤੋਂ ਬਾਹਰ ਆਇਆ ਹੈ ਦਿੱਲੀ ਦੇ ਬਹੁਤੇ ਲੋਕ ਉੱਥੇ ਆ ਜੁੜੇ ਬਹੁਤੇ ਇਕੱਠੇ ਹੋ ਗਏ
ਸ਼ਾਹ ਸੰਗ ਸਤ ਗੁਰੂ ਬਖਾਨਾ
ਜਦੋਂ ਚੰਦੂ ਨੂੰ ਪਕੜਾ ਦਿੱਤਾ ਹੈ ਉਸ ਤੋਂ ਬਾਅਦ ਫਿਰ ਜਹਾਂਗੀਰ ਪਾਤਸ਼ਾਹ ਦੇ ਸਾਥ ਸਤਿਗੁਰੂ ਜੀ ਨੇ ਕਿਹਾ
ਅਬ ਹਮ ਡੇਰੇ ਕਰ ਹੈ ਪਿਆਨਾ
ਜਹਾਂਗੀਰ ਪਾਤਸ਼ਾਹ ਸੀ ਹੁਣ ਜਿਹੜਾ ਮਜਨੂੰ ਦਾ ਟਿੱਲਾ ਵਾਲਾ ਆਪਣਾ ਸਥਾਨ ਉਸ ਤਰਫ ਨੂੰ ਜਾਣਾ ਕਰਦੇ ਹਾਂ
ਜੋ ਅਪਰਾਧੀ ਵੱਡੋ ਹਮਾਰਾ
ਜਿਹੜਾ ਵੀ ਸਾਡੇ ਘਰ ਦਾ ਬਹੁਤ ਵੱਡਾ ਗੁਨਾਹਗਾਰ ਹੈ ਸੀ
ਦੇ ਕਰ ਆਪਣੋ ਦੋਸ਼ ਉਤਾਰਾ
ਚੰਦੂ ਦੀਵਾਨ ਨੂੰ ਸਾਡੇ ਹੱਥਾਂ ਵਿਚ ਦੋ ਕੇ ਆਪਣੇ ਸਿਰ ਤੋਂ ਤੂੰ ਦੋਸ਼ ਲਾਤਾ
ਜਹਾਂਗੀਰ ਕਹਿ ਜਿਮ ਮਨ ਭਾਵੈ
ਜਹਾਂਗੀਰ ਕਹਿਣ ਲੱਗਾ ਹੇ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗੇ
ਕਰੋ ਆਪ ਹਮ ਤਿਮ ਸੁਖ ਪਾਵੈ
ਉਵੇਂ ਮਹਾਰਾਜ ਦੇ ਨਾਲ ਕਰ ਲਿਓ ਅਸੀਂ ਵੇਖ ਵੇਖ ਕੇ ਕਰਦੇ ਉਵੇਂ ਸੁਖ ਪਾਵਾਂਗੇ
ਖੁਸ਼ੀ ਦੀਨ ਉੱਠ ਬਾਹਰ ਆਏ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ੀ ਦਿੱਤੀ ਹੈ ਤੇ ਉੱਠ ਕੇ ਬਾਹਰ ਆ ਗਏ
ਚੜ੍ਹੇ ਤੁਰੰਗ ਦੁਰਗ ਨਿਕਸਾਏ
ਘੋੜੇ ਤੇ ਉੱਪਰ ਚੜ ਗਏ ਹਨ ਕਿਲੇ ਤੋਂ ਬਾਹਰ ਨਿਕਲੇ ਆਏ
ਪਿਖ ਜੇਠੇ ਕੋ ਕਹਿਓ ਰਸਾਏ
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੇਠਾ ਵੱਲੀ ਵੇਖ ਕੇ ਤੇ ਵੀਰ ਰਸ ਵਿਚ ਆ ਕੇ ਕੁਝ ਗੁੱਸੇ ਵਿਚ ਹੀ ਆ ਕੇ ਇਹਨੂੰ ਬਚਨ ਕਿਹਾ
ਵਿਚ ਬਜਾਰ ਕੇ ਇਸ ਕੋ ਲਿਆਏ
ਕਹਿੰਦੇ ਭਾਈ ਜੇਠੇ ਆ ਜਿਹੜਾ ਚੰਦੂ ਦੁਸ਼ਟ ਹੈ ਇਹਨੂੰ ਕਹਿੰਦੇ ਜਿਹੜਾ ਬਾਜ਼ਾਰ ਹੈ ਨਾ ਉਹਦੇ ਵਿਚ ਘੁਮਾ ਕੇ ਲਿਆਓ
ਗੁਰ ਸਿੱਖਨ ਸੰਗ ਹੁਕਮ ਉਚਾਰੋ
ਜਿਹੜੇ ਦਿੱਲੀ ਵਿਚ ਗੁਰੂ ਕੇ ਸਿੱਖ ਰਹਿੰਦੇ ਆ ਸਾਡੇ ਵੱਲੋਂ ਉਹਨਾਂ ਨੂੰ ਹੁਕਮ ਕਹਿ ਦਿਓ ਕਰ ਦਿਓ ਦੱਸ ਦਿਓ
ਪਨਹੀ ਪਾਂਚ ਪਾਂਚ ਇਸ ਮਾਰੋ
ਜਿਹੜਾ ਵੀ ਗੁਰੂ ਕਾ ਸਿੱਖ ਹੈ ਉਹ ਕਹਿੰਦੇ ਦੁਸ਼ਟ ਦੇ ਪੰਜ ਪੰਜ ਛਿੱਤਰ ਮਾਰੇ ਸਿਰ ਤੇ
ਜੂਤਨ ਕੀ ਬਰਖਾ ਸਿਰ ਹੋਵੇ
ਇਸ ਕਰਕੇ ਦਿੱਲੀ ਦੇ ਸਿੱਖਾਂ ਵੱਲੋਂ ਇਹ ਦੁਸ਼ਟ ਦੇ ਸਿਰ ਤੇ ਕਹਿੰਦੇ ਛਿੱਤਰਾਂ ਦੀ ਮਾਰ ਹੋਵੇ
ਸਨੇ ਸਨੇ ਆਨੋ ਸਭ ਜੋਵੇ
ਕਹਿੰਦੇ ਕਾਲੀ ਨੀ ਕਰਨੀ ਹੌਲੀ ਹੌਲੀ ਪੂਰੇ ਛਿੱਤਰ ਬਣਾ ਕੇ ਨਾ ਫੇਰ ਕਹਿੰਦੇ ਲਿਆਉਣਾ ਸਾਰਿਆਂ ਨੂੰ ਦਿਖਾਉਂਦਿਆਂ ਹੋਇਆ ਵੀ ਆ ਬਜਰੀਆਂ ਇਹਦੇ
ਇਮ ਕਹਿ ਗੁਰੂ ਤੁਰੰਗ ਚਲਾਇਓ
ਇਸ ਤਰ੍ਹਾਂ ਭਾਈ ਜੇਠਾ ਨੂੰ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਤਾਂ ਮਿਜਨੂ ਦੇ ਢਿੱਲੇ ਵੱਲ ਨੂੰ ਰਸਤੇ ਵੱਲ ਨੂੰ ਚਲਾਇਆ
ਪਾਛੇ ਜੇਠਾ ਦੇ ਸਮਦਾਇਓ
ਬਾਅਦ ਵਿਚ ਭਾਈ ਜੇਠਾ ਜੀ ਵਿਧੀ ਚੰਦ ਪੈੜਾ ਜੀ ਇਹ ਸਮੂਹ ਹੋਰ ਗੁਰਸਿੱਖ ਦਿੱਲੀ ਦੇ
ਨਗਨ ਸੀਸ ਚੰਦੂ ਕੋ ਕਰਕੇ
ਜਿਹੜਾ ਚੰਦੂ ਜ਼ਬਾਨ ਇਹਦੀ ਪੱਗ ਜੀ ਲਾ ਕੇ ਮੁਸ਼ਕਾਂ ਲੈ ਲਈਆਂ ਤੇ ਸਿਰੇ ਦਾ ਨੰਗਾ ਕਰ ਦਿੱਤਾ ਹੈ
ਦਾਰੀ ਖਾਕ ਮੁਸ਼ਟ ਭਰ ਭਰ ਕੇ
ਹੱਥਾਂ ਵਿਚ ਕਹਿੰਦੇ ਮੁੱਠੀ ਹੈ ਖਾਕ ਸਵਾਹ ਜੀ ਭਰ ਕੇ ਤੇ ਇਹਦੇ ਸਿਰ ਚ ਪਾਈ ਪਹਿਲਾਂ
ਹੱਥ ਬਿਖੇ ਪਨ ਹੀ ਗਹਿਲੀਨੇ
ਉਸ ਤੋਂ ਬਾਅਦ ਆਪਣੇ ਹੱਥ ਵਿਚ ਛਿੱਤਰ ਫੜ ਲਏ
ਜਹਾਂ ਨਰਨ ਕੇ ਗਨ ਬਹੁ ਚੀਨੇ
ਜਿੱਥੇ ਕਹਿੰਦੇ ਬਾਜ਼ਾਰਾਂ ਵਿਚ ਬਹੁਤੇ ਲੋਕਾਂ ਦਾ ਇਕੱਠ ਜਾ ਜਾਣਦੇ ਵੇਖਦੇ
ਤਹਾਂ ਕਹਿ ਮੁਖ ਊਚ ਪੁਕਾਰ
ਭਾਈ ਜੇਠਾ ਪੁਰਾਣਾ ਵਿਧੀ ਚੰਦ ਮੁਖੋਂ ਉੱਚੀ ਦੇ ਕੇ ਬੋਲ ਕੇ ਕਹਿੰਦੇ
ਇਹ ਗੁਰ ਦਰੋਹੀ ਕੈ ਸਿਰ ਮਾਰ
ਆਵੇ ਗੁਰੂ ਜੋ ਘਰ ਦਾ ਜੋ ਸਭ ਤੋਂ ਵੱਡਾ ਬੈਰੀ ਛੜ ਗਿਆ ਇਹਦੇ ਸਿਰ ਤੇ ਵੀ 76 ਮਾਰੋ 5-5 ਗਿਣ ਕੇ
ਜੋ ਸਤਿਗੁਰ ਕੋ ਸਿੱਖ ਕਹਾਵੇ
ਤੁਹਾਡੇ ਵਿੱਚੋਂ ਸਤਿਗੁਰੂ ਜੀ ਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਕਹਾਉਂਦਾ
ਪਨ ਹੀ ਪੰਚ ਦੁਸ਼ਟ ਕੋ ਲਾਵੇ
ਜਿਹੜੇ ਦੁਸ਼ਟ ਦੇ ਕਹਿੰਦੇ ਆ ਮੁਸ਼ਕਾਂ ਦਿੱਤੀਆਂ ਇਹਦੇ 5-5 ਸਿਰ ਤੇ 76 ਲਾਵੇ ਉਹ ਸਿੱਖ
ਜਬ ਸੰਗਤ ਮੈਂ ਸੁਧ ਆਸ ਪਾਈ
ਦਿੱਲੀ ਦੀ ਸੰਗਤ ਨੇ ਇਸ ਤਰ੍ਹਾਂ ਦੀ ਖਬਰ ਪਾਈ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਐਸਾ ਹੁਕਮ ਹੋ ਗਿਆ ਵੀ 5-5 ਛਿੱਤਰ ਮਾਰ ਰਹੇ
ਗਹਿ ਚੰਦੂ ਕੀ ਮੁਸ਼ਕ ਚੜਾਈ
ਚੰਦੂ ਦੀਆਂ ਫੜ ਕੇ ਤਾਂ ਮੁਸ਼ਕਾਂ ਬੰਨੀਆਂ ਹੋਈਆਂ ਮੁਸ਼ਕਾਂ ਨਾਲ ਨੂੜਿਆ ਹੋਇਆ
ਧਾਏ ਮਨੋ ਆਨੰਦ ਕੋ ਲੂਟਣ
ਜਿੰਨੇ ਦਿੱਲੀ ਦੇ ਸਿੱਖ ਦੌੜੇ ਮਨ ਆਨੰਦ ਨੂੰ ਲੁੱਟਣ ਵਾਸਤੇ
ਗੁਰ ਦਰੋਹੀ ਕੇ ਸਿਰ ਕੋ ਕੂਟਣ
ਗੁਰੂ ਘਰ ਦਾ ਸਭ ਤੋਂ ਵੱਡਾ ਦੁਸ਼ਮਣ ਬੈਣੀ ਉਹਦੇ ਸਿਰ ਨੂੰ ਕਹਿੰਦੇ ਕੁੱਟਣ ਲਈ 76 ਮਾਰਨ ਲਈ
ਸ਼ਾਹ ਦੀਵਾਨ ਜਾਨ ਕੁਛ ਡਰੇ
ਸਿੱਖ ਕਹਿੰਦੇ ਵੀ ਇਹ ਪਾਤਸ਼ਾਹ ਦਾ ਦੀਵਾਨ ਹੈ ਵੀ ਕੋਈ ਫੇਰਨਾ ਇਹਨੂੰ ਕੋਈ ਛੱਡਦੇ ਫੇਰਨਾ ਤੰਗ ਕਰੇ ਥੋੜਾ ਬਹੁਤਾ ਡਰਦੇ ਵੀ
ਪਨਹੀਂ ਹੱਥ ਛਪਾਵਨ ਕਰੇ
ਉਹ ਜਿਹੜੇ ਥੋੜਾ ਜਿਹਾ ਡਰਦੇ ਆ ਕਹਿੰਦੇ ਆਪਣੇ ਹੱਥ ਵਿੱਚ ਜਿਹੜਾ ਜੋੜਾ 76 ਜਾ ਉਹਨੂੰ ਲੁਕੋ ਲੈਂਦੇ ਪਿੱਠ ਪਿੱਛੇ ਜੇ ਕਰ ਲੈਂਦੇ
ਦ੍ਰਿਸ਼ਟ ਬਚਾਏ ਕੇ ਹੋ ਪਿਛਾਰੀ
ਆ ਚੰਦੂ ਦੀਵਾਨ ਦੀ ਨਿਗਾਹ ਜੀ ਬਚਾ ਕੇ ਅਸਗਾ ਕਹਿੰਦੇ ਪਿੱਠ ਪਿੱਛੇ ਜੇ ਹੋ ਕੇ
ਬਲ ਤੇ ਕਰ ਹੈ ਜੂਤ ਗਨ ਮਾਰੀ
ਆਪਣੇ ਸਰੀਰ ਦੇ ਪੂਰੇ ਬਲ ਦੇ ਨਾਲ ਸਿਰ ਵਿੱਚ 76 ਮਾਰਦੇ ਆ ਹੱਥ ਵਿੱਚ ਲੁਕੋ ਕੇ ਜਾਂ ਪਿੱਠ ਪਿੱਛੇ ਜੇ ਹੋ ਕੇ ਮਾਰਦੇ ਡਰਦੇ ਡਰਦੇ
ਆਏ ਚੌਪ ਤੇ ਹਰਖ ਕਰਨ ਤੇ
ਜਿੰਨੇ ਦਿੱਲੀ ਦੇ ਸਿੱਖ ਕਹਿੰਦੇ ਬੜਾ ਉਤਸ਼ਾਹ ਕਰਕੇ ਖੁਸ਼ੀ ਮਨਾਉਂਦੇ ਹੋਏ ਆਉਣਾ ਕਰਦੇ
ਸਿਰ ਚੰਦੂ ਕੇ ਜੂਤ ਹਨੰਤੇ
ਸਾਰ ਚੰਦੂ ਦੇ ਸਿਰ ਤੇ ਕਹਿੰਦੇ 5-5 ਛਿੱਤਰ ਮਾਰਦੇ
ਤਬ ਜੇਠੇ ਨੇ ਕਹਿਓ ਪੁਕਾਰੇ
ਉਹ ਸਵੇਰੇ ਜਿਹੜੇ ਲੁਕ ਲੁਕ ਕੇ ਜੇ 76 ਮਾਰਦੇ ਸੀ ਉਹਨਾਂ ਨੂੰ ਭਾਈ ਜੇਠੇ ਨੇ ਕਹਿੰਦੇ ਪੁਕਾਰ ਕੇ ਉੱਚੀ ਆਵਾਜ਼ ਕਰਕੇ ਕਿਹਾ
ਇਸ ਤੇ ਕਹਾ ਤਰਾਸ ਅਬ ਧਾਰੇ
ਘੋੜੇ ਓ ਸਿੱਖੋ ਹੁਣੇ ਚੰਦੂ ਦੀਵਾਨ ਤੋਂ ਭਲਾ ਕੀ ਤੂੰ ਡਰਦਾ ਧਰਦੇ ਪਿੱਠ ਜੇ ਪਿੱਛੇ ਹੋ ਕੇ ਲੁਕ ਲੁਕ ਕਿਉਂ ਮਾਰਦੇ ਸਿੱਧੇ ਮਾਰੋ
ਸਤਿਗੁਰ ਹੁਕਮ ਕਰੋ ਇਸ ਮਾਰੇ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਵੀ 5-5 ਛਿੱਤਰਾਂ ਦੀ ਮਾਰ ਕਰੋ
ਸਨੇ ਸਨੇ ਇਮ ਚੱਲੇ ਬਜਾਰੇ
ਇਸ ਤਰ੍ਹਾਂ ਭਾਈ ਜੇਠਾ ਜੀ ਕਹਿ ਕੇ ਤੇ ਚੰਦੂ ਦੀਵਾਨ ਨੂੰ ਲੈ ਕੇ ਹੌਲੀ ਹੌਲੀ ਚੌੜੇ ਬਾਜ਼ਾਰ ਦੇ ਵਿਚ ਦੀ ਚੱਲੇ ਹਨ
ਦੇਖ ਲੋਕ ਹਜ਼ਾਰੋਂ ਖਰੇ
ਜਿਹੜੇ ਹਜ਼ਾਰਾਂ ਲੋਕ ਖੜੋਤੇ ਹੋਏ ਦੇਖ ਰਹੇ
ਪਹੁੰਚੇ ਸਿੱਖ ਮਾਰ ਸਿਰ ਕਰੇ
ਜਿਹੜਾ ਗੁਰੂ ਕਾ ਸਿੱਖ ਹੈ ਜਦੋਂ ਪੁੱਜਦਾ ਉਦੋਂ ਹੀ 5-6 ਦੀ ਸਿਰ ਤੇ ਦੇ ਮਾਰ ਕਰਦਾ
ਸਮਤ ਸੇਤ ਤਨ ਬੈਸ ਵਿਸਾਲਾ
ਉਹਨੇ ਚੰਦੂ ਦੁਸ਼ਟਾ ਚਿੱਟਾ ਦਾੜਾ ਹੋਇਆ ਪਿਆ ਵੱਡੀ ਉਮਰ ਹੈ ਬੁੱਢਾ ਹੈ
ਪਰ ਹੈ ਮਾਰ ਨਹਿ ਰਹਿ ਸੰਭਾਲਾ
ਛਿੱਤਰਾਂ ਦੀ ਸਿਰ ਤੇ ਮਾਰ ਰਹਿੰਦੀ ਹੈ ਸੰਭਾਲ ਨੀ ਰਹਿੰਦੀ ਵੀ ਹੋਸ਼ੀ ਵਿਚ ਚਲਾ ਜਾਂਦਾ
ਪੁਰ ਕੀ ਨਾਰ ਅਰੂਡੀ ਉੱਚੇ
ਦਿੱਲੀ ਸ਼ਹਿਰ ਦੀਆਂ ਜਿੰਨੀਆਂ ਇਸਤਰੀਆਂ ਕਹਿੰਦੇ ਉੱਚੇ ਥਾਂ ਚੜ ਗਈਆਂ
ਕੌਤਕ ਹੋਵਤ ਜਹਾਂ ਪਹੁੰਚੇ
ਹਾਂ ਜਿੱਥੇ ਕਹਿੰਦੇ ਉਹ ਤਮਾਸ਼ਾ ਜਾ ਹੋ ਗਿਆ ਨਾ 76 ਵੱਜਣ ਦਾ ਉੱਥੇ ਪੁੱਜਦੀਆਂ ਉੱਚੇ ਥਾਂ
ਕਰਤ ਬਿਲੋਕਨ ਨਰ ਗਨ ਨਾਰੀ
ਕਹਿੰਦੇ ਉੱਥੋਂ ਉੱਥੋਂ ਦੀਆਂ ਜਿਹੜੀਆਂ ਸਮੂਹ ਇਸਤਰੀ ਪੁਰਸ਼ ਹੈ 76 ਵੱਜਦੇ ਦੇਖਣਾ ਕਰ ਰਹੇ
ਕੋ ਮਾਰੇ ਕੋ ਦੇਵਤ ਗਾਰੀ
ਕੋਈ ਤਾਂ ਜੁੱਤੀਆਂ ਮਾਰ ਰਿਹਾ ਕੋਈ ਸਿੱਧੀਆਂ ਗਾਲਾਂ ਦੇਈ ਜਾ ਰਿਹਾ ਚੰਦੂ
ਕੋ ਮੁਖ ਉਪਰ ਜੂਤ ਬਗਾਵੇ
ਕਹਿੰਦੇ ਸਿਰ ਤੇ ਨੀ ਕਹਿੰਦੇ ਮੂੰਹ ਦੇ ਉੱਪਰ ਵਗਾ ਕੇ 76 ਮਾਰਦਾ
ਕੋ ਭਰ ਮੁਸ਼ਟ ਖਾਕ ਕੀ ਪਾਵੇ
ਜਿਹੜਾ ਸਿੱਖ ਕਹਿੰਦੇ ਮੁੱਠੀ ਜੀ ਪਰ ਕੇ ਨਾ ਮਿੱਟੀ ਦੀ ਜਾਂ ਸੁਆਹ ਦੀ ਉਹ ਪਾਉਂਦਾ ਇਹਦੇ ਮੂੰਹ ਤੇ ਸਿਰ ਤੇ
ਮੁਸ਼ਕਾਂ ਦੇ ਕਰ ਪਗਿਆ ਸਾਥ
ਇਹਦੀ ਪੱਗ ਦੇ ਨਾਲ ਹੀ ਕਹਿੰਦੇ ਮੁਸ਼ਕਾਂ ਦਿੱਤੀਆਂ ਹੋਈਆਂ
ਪਾਛੇ ਗਹੀ ਸੋ ਜੇਠੇ ਹਾਥ
ਜੇਠੇ ਜਿਹਨੇ ਪਿਛਲੇ ਤਰਫ ਮੁਸ਼ਕਾਂ ਕਰਕੇ ਬਾਕੀ ਪੱਗ ਜੀ ਫੜੀ ਹੋਈ
ਆਗੇ ਕਰੇ ਉਹ ਚਲਤ ਪੁਰ ਮਾਹੀ
ਇਹ ਚੰਦੂ ਦੀਵਾਨ ਨੂੰ ਅੱਗੇ ਮੂਹਰੇ ਕੀਤਾ ਹੋਇਆ ਰਿਹਾ ਤੇ ਸ਼ਹਿਰ ਵਿਚ ਚਲੇ ਜਾ ਰਹੇ
ਭਰਿਓ ਧੂਰ ਪਰ ਕਿਉ ਨਹ ਜਾਹੀ
ਇਨਾ ਮਿੱਟੀ ਕੱਟੇ ਧੂੜ ਨਾਲ ਕਹਿੰਦੇ ਕਹਿੰਦੇ ਭਰ ਗਿਆ ਹੈ ਪਰਖਿਆ ਨੀ ਜਾਂਦਾ ਪਤਾ ਨੀ ਲੱਗਦਾ ਵੀ ਇਹ ਚੰਦੂ ਦੀਵਾਨ ਹੋਣੀ
ਦੌਰ ਦੌਰ ਬਾਲਕ ਗਨ ਆਵੇ
ਦਿੱਲੀ ਸ਼ਹਿਰ ਦੇ ਜਿਹੜੇ ਬੱਚੇ ਖੇਰ ਸੀ ਨਾ ਉਹ ਦੇਖ ਦੇਖ ਕੇ ਦੌੜ ਦੌੜ ਕੇ ਭਜ ਭਜ ਕੇ ਇਹਦੇ ਵੱਲ ਨੂੰ ਆਉਂਦੇ
ਅੰਜਲ ਭਰ ਹੈ ਖਾਕ ਤੇ ਪਾਵੇ
ਮਿੱਟੀ ਦੇ ਬੁੱਕ ਜੇ ਭਰ ਭਰ ਕੇ ਚੰਦੂ ਦੀਵਾਨ ਦੇ ਉੱਪਰ ਦੀ ਪਾਉਂਦੇ ਐ ਸਟਦੇ ਐ
ਇਹ ਭਰੂਆ ਇਹ ਭਰੂਆ ਗੁਰ ਦਰੋਹੀ ਮਹਾ
ਜਿਹੜੇ ਗੁਰੂ ਕੇ ਸਿੱਖ ਕਹਿੰਦੇ ਤਾਂ ਵੀ ਬੜਾ ਤਕੜਾ ਭੜੂਆ ਕੰਜਰ ਹੈ ਤੇ ਗੁਰੂ ਕਾ ਬੜਾ ਭਾਰੀ ਬੈਰੀ ਹੈ
ਚਾਹੇ ਪਰਿਵਾਰ ਬਹੁ ਜਹ ਕਹਾ
ਜਿੱਥੇ ਕਿੱਥੇ ਵੀ ਕਹਿੰਦੇ ਹੈਗੇ ਉਹ ਸਾਰਿਆਂ ਦੇ ਵਿਚ ਇਹਨੂੰ ਘੇਰਿਆ ਹੋਇਆ ਹੈ ਤੇ ਘੇਰਾ ਕੱਤ ਕੇ ਦੇ ਗਿਰਦ ਗਿਰਦ ਜਾ ਰਹੇ ਇਸ ਤਰ੍ਹਾਂ ਭੜੂਆ ਕੰਜਰ ਗੁਰੂ ਕਾ ਵੱਡਾ ਦੁਲਟ ਇਉਂ ਕਹਿੰਦੇ
ਹਤਨ ਪਵਿੱਤਰ ਕਹੇ ਨਰ ਕੋਈ
ਕਈ ਪੁਰਸ਼ ਇਉਂ ਕਹਿੰਦੇ ਆ ਵੀ ਇਹਨੂੰ ਤਾਂ ਮਾਰਨਾ ਹੀ ਚੰਗਾ ਇਹਨੂੰ ਸੋਧਾ ਲਾ ਦੇਣਾ ਹੀ ਚਾਹੀਦਾ ਹੁਣ ਜਾਂਦਾ ਕੀ ਰੱਖਣਾ ਇਹਨੂੰ ਮਾਰੋ
ਇਹੋ ਗੁਰ ਦਰੋਹੀ ਦੋਖ ਨਾ ਕੋਈ
ਇਹ ਗੁਰੂ ਘਰ ਦਾ ਸਭ ਤੋਂ ਵੱਡਾ ਬੈਰੀ ਦੁਸ਼ਮਣ ਇਹਨੂੰ ਮਾਰਨ ਦਾ ਕੋਈ ਦੋਸ਼ ਨੀ ਕੋਈ ਔਗੁਣ ਗੁਨਾਹ ਨਹੀਂ
ਇਸ ਪ੍ਰਕਾਰ ਮਾਰਤ ਲੈ ਗਏ
ਇਸ ਤਰ੍ਹਾਂ ਚੰਦੂ ਦੇ ਛਿੱਤਰ ਮਾਰਦਿਆਂ ਮਾਰਦਿਆਂ ਬਾਜ਼ਾਰਾਂ ਦੇ ਵਿੱਚ ਦੀ ਇਹਨੂੰ ਲੈ ਗਏ
ਡੇਰੇ ਵਿਖੇ ਪਹੁੰਚਤ ਪਏ
ਲਕੀਰ ਜਿੱਥੇ ਮਜਨੂੰਨਾ ਟਿੱਲਾ ਵਾਲਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਆਪਣਾ ਆਸਣ ਲਾਏ ਤੰਬੂ ਲਾਏ ਉੱਥੇ ਜਾ ਪੁੱਜੇ ਹੈ ਜਿੱਥੇ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਵਿੱਚ ਪਾਵਨ ਪਵਿੱਤਰ ਗੁਰਦੁਆਰਾ ਮਜਨੂੰ ਦਾ ਟਿੱਲਾ ਕਰਕੇ ਪ੍ਰਸਿੱਧ ਸਵਾਏ ਮਾਨ ਹੈ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੇ ਮਜਨੂੰ ਦੇ ਟਿੱਲੇ ਵਾਲੀ ਥਾਂ ਤੋਂ ਚੱਲਦੇ ਹੋਏ ਚੰਦੂ ਦੁਸ਼ਟ ਨੂੰ ਨਾਲ ਲੈ ਕੇ ਹੌਲੀ ਹੌਲੀ ਰਸਤਾ ਤੈਅ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਉਣ ਦੀ ਖਬਰਸਾਰ ਮਿਲੀ ਜਿਵੇਂ ਗੁਰੂ ਗੁਰਸਿੱਖਾਂ ਨੇ ਅੰਮ੍ਰਿਤਸਰ ਵਾਸੀਆਂ ਨੇ ਖੁਸ਼ੀਆਂ ਮਨਾਈਆਂ ਦੀਵੇ ਜਗਾਏ ਪਟਾਕੇ ਆਸਵਾਰੀਆਂ ਚਲਾਈਆਂ ਉਹ ਪ੍ਰਸੰਗ ਕਵੀ ਜੀ ਨੇ ਬੜੇ ਸੋਹਣੇ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ ਉਹ ਆਪਾਂ ਕੱਲ ਦੇ ਇਤਿਹਾਸ ਸੰਦੀਵਾਨ ਵਿੱਚ ਸਰਵਣ ਕਰ ਲਵਾਂਗੇ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ
ਹਤਨ ਪਵਿੱਤਰ ਕਹੈ ਨਾਰ ਕੋਈ ਇਹੋ ਗੁਰ ਦਰੋਹੀ ਦੋਖ ਨ ਕੋਈ ਇਸ ਪ੍ਰਕਾਰ ਮਾਰਤ ਲੈ ਗਏ ਡੇਰੇ ਵਿਖੇ ਪਹੁੰਚਤ ਪਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਕਰਨ ਹਾਂ।